वाहिगुरु
वाहिगुरु वाहिगुरु वाहिगुरु 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 वाहिगुरु
उठत बैठत सोवत त्याइय उठत बैठत सोवत त्याइय
उठत बैठत सोवत त्याइय उठत बैठत सोवत त्याइय
वाहे गुरु वाहे गुरु वाहे गुरु वाहे गुरु
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 मार्ग चलत हरे हर गाइय मार्ग चलत हरे हर गाइय
मार्ग चलत हरे हर गाइय मार्ग चलत हरे हर गाइय
मार्ग चलत हरे हर गाइय मार्ग चलत हरे हर गाइय
मार्ग चलत हरे हर गाइय मार्ग चलत हरि हर गाय
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु।
गुरु वाहे गुरु।
आवर काज तेरा कितै न काम, आवर काज तेरा कितै न काम,
आवर काज तेरा कितै न काम, आवर काज तेरा कितै न काम।
मिल साध संगत पाज केवल नाम, मिल साध संगत पाज केवल नाम,
मिल साध संगत पाज केवल नाम, मिल साध संगत पाज केवल नाम।
वाहे गुरु वाहे गुरु, वाहे गुरु वाहे गुरु,
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 वाहे गुरु वाहे गुरु, वाहे गुरु वाहे गुरु।
एक बार जिन तुम्हें संभारा, एक बार जिन तुम्हें संभारा,
एक बार जिन तुम्हें संभारा, एक बार जिन तुम्हें संभारा।
काल फांसते ताहे उबारा, काल फांसते ताहे उबारा,
काल फांसते ताहे उबारा, काल फांसते ताहे उबारा।
वाहे गुरु वाहे गुरु, वाहे गुरु वाहे गुरु,
वाहे गुरु वाहे गुरु,
वाहे गुरु वाहे गुरु। मेर करो तरण ते मोहे जाहे, गरीबन वाज न दूसर तो सो, भूल छिमो हमरी प्रभ आप, न भूलन हार कहू को मोसो। सेव करी तुमरी तिनके, सब ही ग्रह देखी अत द्रब भरोसो। या कल मैं सब काल कृपान के, भारी पुजान को भारी भरोसो। कहाँ बुद्ध प्रभ तुच्छ हमारी, वर्ण सकै महिमा जो तिहारी, हम ना सकत कर सिफत तुम्हारी। आप ले हो तुम कथा सुधारी, मुँह को उचरै शास्त्र खट, बेंग गिरन चढ़ जाए, अंध लखै बदरो सुने, जो काल कृपा कराए। बाणी गुरु गुरु है बाणी, विच बाणी अमृत सारे, गुरबाणी कहै सेवक जन माने, परतख गुरु ने सतारे। सज्जन सच्चा पातशाहो, सिरसा हांदै साहो, जिस पास बैठिया सोही है, सबना दा वेसाहो। सज्जन सच्चा पातशाहो, सिरसा हांदै साहो, जिस पास बैठिया सोही है, सबना दा वेसा।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਹੁ, ਤਾਕੇ ਤਾਪ ਤਨਕ ਮਹਿ ਹਰਹੁ। ਰਿੱਧ ਸਿੱਧ ਕਰ ਮੋ ਸਭ ਹੋਈ, ਦੁਸ਼ਟ ਛਾਹ ਛਸਕੈ ਨ ਕੋਈ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਹੁ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ। ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਵੱਤਰ ਗੁਰਸਿੱਖ ਮਾਈ ਭਾਈ ਅਤਿਅੰਤ ਵਡਭਾਗੀ ਹਾਂ, ਜੋ ਦਸਾਂ ਸਤਿਗੁਰਾਂ ਦੇ ਆਤਮਕ ਗਿਆਨ ਸਵਰੂਪ ਚਾਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਮਹਾਂ ਗਿਆਨ ਸਾਗਰ, ਪੀਰਾਨ ਪੀਰ ਮੀਰਾਨ ਮੀਰ, ਸਰਵਰੇ ਕੈਨਾਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰੂਹਾਨੀ ਸੁੰਦਰ ਗੋਦ ਅੰਦਰ ਸਵਾਇਮਾਨ ਹੋ ਕੇ ਸੰਧਿਆ ਦੇ ਸਮੇਂ ਸੋਦਰ ਰਹਿਰਾਸ ਬਾਣੀ ਦੇ ਨਿਤਨੇਮ ਪਾਠ, ਸਤਿਗੁਰੂ ਸਾਹਿਬ ਜੀ ਦੀ ਸੁੰਦਰ ਗੋਦ ਅੰਦਰ ਸਵਾਇਮਾਨ ਹੋ ਕੇ ਬਹੁਤ ਪ੍ਰੇਮ ਸਤਿਕਾਰ ਸੰਯੁਕਤ ਆਪਾਂ ਪਾਠ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਅੰਦਰ ਹਜ਼ੂਰ ਨੇ ਬਚਨ ਉਚਾਰਨ ਕੀਤੇ ਨੇ। ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਸਤਿਗੁਰੂ ਸਾਹਿਬ ਜੀ ਨੇ ਜਿਹੜੀ ਇਹ ਮਹਾਨ ਪਵਿੱਤਰ ਕਲਿਆਣ ਕਰਨ ਵਾਲੀ ਮੁਕਤੀਦਾਤੀ ਅੰਮ੍ਰਿਤ ਸਰੂਪ ਗੁਰਬਾਣੀ ਬਖਸ਼ਿਸ਼ ਕੀਤੀ ਹੈ, ਇਸ ਗੁਰਬਾਣੀ ਨੂੰ ਸੁਣਨ ਦੇ ਨਾਲ ਪੜ੍ਹਨ ਦੇ ਨਾਲ ਸਾਡਾ ਮਨ ਇਹ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜ ਜਾਂਦਾ ਹੈ। ਜਿਹੜੇ ਗੁਰਸਿੱਖ ਸਤਿਗੁਰੂ ਜੀ ਦੀ ਇਸ ਪਵਿੱਤਰ ਅੰਮ੍ਰਿਤ ਬਾਣੀ ਨੂੰ ਪਿਆਰ ਦੇ ਨਾਲ ਪੜ੍ਹਦੇ ਹਨ, ਉਹਨਾਂ ਗੁਰਸਿੱਖਾਂ ਨੂੰ ਮਹਾਨ ਆਤਮਿਕ ਰਸ ਰੂਹਾਨੀ ਖੇੜਾ ਪ੍ਰਾਪਤ ਹੁੰਦਾ ਹੈ। ਜਿਹੜਾ ਸਾਡਾ ਮਨ ਭਟਕਣਾ ਵਿੱਚ ਪੈ ਕੇ ਬਹੁਤ ਹੀ ਬੇਚੈਨ ਹੋਇਆ ਹੁੰਦਾ ਹੈ, ਉਸ ਵੇਲੇ ਗੁਰਸਿੱਖ ਭਾਵਨਾ ਪਿਆਰ ਵਿੱਚ ਭਿੱਜ ਕੇ ਜਦੋਂ ਸਤਿਗੁਰੂ ਜੀ ਦੀ ਪਵਿੱਤਰ ਕਲਿਆਣਕਾਰੀ ਅੰਮ੍ਰਿਤ ਬਾਣੀ ਨੂੰ ਪੜ੍ਹਦਾ ਹੈ, ਉਸ ਵੇਲੇ ਮਨ ਦੀ ਭਟਕਣਾ ਖਤਮ ਹੋ ਕੇ ਇਹ ਸਾਡਾ ਮਨ ਵੀ ਕਿਸੇ ਇਕਾਗਰਤਾ ਦੇ ਵਿੱਚ ਰਸ ਦੇ ਵਿੱਚ ਟਿਕਣ ਲੱਗ ਜਾਂਦਾ ਹੈ। ਇਹ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਆਪਾਂ ਨੂੰ ਐਸੀ ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਬੇਅੰਤ ਹੀ ਗੁਰਸਿੱਖ ਇਸ ਗੁਰਬਾਣੀ ਦੇ ਨਾਲ ਜੁੜ ਕੇ ਜਿੱਥੇ ਆਪਣੇ ਮਨ ਨੂੰ ਇਕਾਗਰਤਾ ਸੰਯੁਕਤ ਬਣਾ ਕੇ ਅਕਹਿ ਰਸ ਮਾਣਦੇ ਹਨ, ਉੱਥੇ ਮਨੁੱਖ ਦੇ ਮਨ ਦੀ ਚਿੰਤਾ ਨੂੰ ਵੀ ਇਹ ਸਤਿਗੁਰੂ ਜੀ ਦੀ ਪਾਵਨ ਬਾਣੀ ਖਤਮ ਕਰ ਦਿੰਦੀ ਹੈ। ਮਨੁੱਖ ਦੇ ਮਨ ਦੇ ਅੰਦਰ ਬੇਚੈਨੀ ਵਿੱਚ ਭਟਕਣ ਵਿੱਚ ਬਹੁਤ ਪ੍ਰਕਾਰ ਦੀਆਂ ਚਿੰਤਾਵਾਂ ਹੁੰਦੀਆਂ ਨੇ। ਜਦੋਂ ਗੁਰਸਿੱਖ ਪਿਆਰ ਵਿੱਚ ਭਿੱਜ ਕੇ ਗੁਰਬਾਣੀ ਦਾ ਪਾਠ ਕਰਦਾ ਹੈ, ਉਹਨਾਂ ਗੁਰਸਿੱਖਾਂ ਦੀ ਇਹ ਗੁਰਬਾਣੀ ਚਿੰਤਾ ਨੂੰ ਵੀ ਮੇਟ ਦਿੰਦੀ ਹੈ। ਗੁਰਬਾਣੀ ਚਿੰਤਾ ਖਤਮ ਕਰਨ ਵਾਲੀ ਹੈ। ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਅੰਮ੍ਰਿਤ ਬਚਨ ਹਨ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਸ ਵਾਸਤੇ ਸਾਡੇ ਅੰਦਰ ਦੀ ਤਮਾਮ ਚਿੰਤਾਵਾਂ ਨੂੰ ਇਹ ਸਤਿਗੁਰੂ ਸਾਹਿਬ ਜੀ ਦੀ ਬਾਣੀ ਖਤਮ ਕਰ ਦਿੰਦੀ ਹੈ। ਮਨ ਦੇ ਅੰਦਰ ਵਾਹਿਗੁਰੂ ਜੀ ਦਾ ਦੈਵੀ ਪ੍ਰਕਾਸ਼, ਵਾਹਿਗੁਰੂ ਪਰਮਾਤਮਾ ਨਿਰੰਕਾਰ ਜੀ ਦਾ ਜਿਹੜਾ ਆਤਮਕ ਰੂਹਾਨੀ ਰੌਸ਼ਨੀ ਹੈ, ਇਸ ਦੇ ਨਾਲ ਸਾਡਾ ਮਨ ਰੁਸ਼ਨਾਇਆ ਜਾਂਦਾ ਹੈ। ਇਸ ਕਰਕੇ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਜਪਣ ਦੀ ਜਿੱਥੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਵਾਰ ਵਾਰ ਪ੍ਰੇਰਨਾ ਕੀਤੀ ਹੈ, ਉੱਥੇ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਪਾਠ ਕਰਨਾ, ਗੁਰਬਾਣੀ ਦਾ ਪਾਠ ਸੁਣਨਾ, ਇਹ ਵੀ ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਗੁਰਸਿੱਖਾਂ ਨੂੰ ਆਗਿਆ ਕੀਤੀ ਹੈ, ਗੁਰਸਿੱਖਾਂ ਨੂੰ ਹੁਕਮ ਵੀ ਕੀਤਾ ਹੈ। ਇਸ ਕਰਕੇ ਜਿੱਥੇ ਗੁਰਸਿੱਖ ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਨਿਤਨੇਮ ਪਾਠ ਕਰਕੇ ਰਸ ਮਾਣਦੇ ਹਨ, ਉੱਥੇ ਗੁਰਸਿੱਖ ਸੰਧਿਆ ਦੇ ਸਮੇਂ ਇਹ ਸੋਦਰ ਬਾਣੀ ਦਾ ਪਾਠ ਕਰਕੇ ਵੀ ਪਰਮਾਤਮਾ ਵਾਹਿਗੁਰੂ ਜੀ ਦੇ ਉਸ ਰਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ। ਰਾਤ ਦੇ ਸਮੇਂ ਗੁਰਸਿੱਖਾਂ ਦੀ ਸੋਹਲੇ ਬਾਣੀ ਦਾ ਪਾਠ ਹੈ, ਵਿਰਾਜਨ ਦੇ ਸਮੇਂ ਗੁਰਸਿੱਖ ਸੋਹਲੇ ਬਾਣੀ ਦਾ ਪਾਠ ਕਰਦੇ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖੇ ਨੇ ਕਿ ਜਿੱਥੇ ਸੰਧਿਆ ਦੇ ਸਮੇਂ ਇਹ ਰਹਿਰਾਸ ਬਾਣੀ ਦਾ ਪਾਠ ਦੀ ਮਰਜ਼ਾਦਾ ਹੈ, ਉੱਥੇ ਸੋਹਲੇ ਬਾਣੀ ਦੇ ਪਾਠ ਦੀ ਮਰਜ਼ਾਦਾ ਵੀ ਸਤਿਗੁਰੂ ਸਾਹਿਬ ਜੀ ਦੇ ਪਿਆਰਿਆਂ ਗੁਰਸਿੱਖਾਂ ਨੇ ਸਾਨੂੰ ਦੱਸੀ ਹੈ। ਜਿਹੜੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਗੁਰਸਿੱਖ ਰਹੇ, ਜਿਨ੍ਹਾਂ ਗੁਰਸਿੱਖਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰ ਨੂੰ ਪ੍ਰਾਪਤ ਕੀਤਾ, ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਨਜ਼ਦੀਕ ਕੋਲ ਰਹਿ ਕੇ ਜਿਨ੍ਹਾਂ ਗੁਰਸਿੱਖਾਂ ਨੇ ਆਨੰਦ ਮਾਣਿਆ, ਉਹਨਾਂ ਗੁਰਸਿੱਖਾਂ ਨੇ ਰਹਿਤ ਮਰਜ਼ਾਦਾ ਦੇ ਅੰਦਰ ਰਹਿਤਨਾਮਿਆਂ ਦੇ ਅੰਦਰ ਬਚਨ ਲਿਖੇ ਨੇ ਕਿ ਸੋਹਲੇ ਬਾਣੀ ਦਾ ਪਾਠ ਗੁਰਸਿੱਖ ਨੇ ਕਦੋਂ ਕਰਨਾ ਹੈ। ਪਹਿਰ ਰਾਤ ਬੀਤੇ ਹੈ ਜਬ ਹੀ, ਸੋਹਲਾ ਪਾਠ ਕਰੇ ਸੋ ਤਬ ਹੀ। ਜਿਸ ਵੇਲੇ ਪਹਿਰ ਰਾਤਰੀ ਦਾ ਪਹਿਲਾ ਪਹਿਰ ਹੁੰਦਾ ਹੈ, ਇੱਕ ਪਹਿਰ ਰਾਤ ਬਤੀਤ ਹੋ ਜਾਵੇ ਭਾਵ ਦਿਨ ਛਿਪਣ ਤੋਂ ਤਿੰਨ ਘੰਟੇ ਬਾਅਦ ਗੁਰਸਿੱਖ ਨੇ ਸੋਹਲੇ ਬਾਣੀ ਦਾ ਪਾਠ ਕਰਕੇ ਵਿਰਾਜਣਾ ਹੈ। ਇਹ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਿਆਰਿਆਂ ਗੁਰਸਿੱਖਾਂ ਨੇ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਬਚਨ ਸੁਣੇ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਵਚਨਾਂ ਨੂੰ ਜਿਨ੍ਹਾਂ ਗੁਰਸਿੱਖਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਕਮਾਇਆ, ਇਹ ਉਹਨਾਂ ਗੁਰਸਿੱਖਾਂ ਨੇ ਰਹਿਤਨਾਮਿਆਂ ਦੇ ਅੰਦਰ ਆਪਾਂ ਨੂੰ ਆਪਣੇ ਭਲੇ ਵਾਸਤੇ ਔਰ ਨਾਲ ਨਾਲ ਰਹਿਤ ਮਰਜ਼ਾਦਾ ਦੱਸਣ ਵਾਸਤੇ ਉਹਨਾਂ ਗੁਰਸਿੱਖਾਂ ਨੇ ਅੱਗੇ ਸਾਨੂੰ ਇਹ ਦੱਸਿਆ ਹੈ, ਸਾਨੂੰ ਸਮਝਾਇਆ ਹੈ। ਜਿੱਥੇ ਇਹ ਰਾਤ ਦੇ ਸਮੇਂ ਆਪਾਂ ਸੋਹਲੇ ਬਾਣੀ ਦਾ ਪਾਠ ਕਰਦੇ ਹਾਂ, ਆਪਾਂ ਅੰਮ੍ਰਿਤ ਵੇਲੇ ਨਿਤਨੇਮ ਬਾਣੀ ਦੇ ਪਾਠ ਕਰਦੇ ਹਾਂ, ਉਹਨਾਂ ਨਿਤਨੇਮ ਬਾਣੀਆਂ ਦੇ ਵਿੱਚੋਂ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਅਤੇ ਕੁਝ ਗੁਰਸਿੱਖਾਂ ਦੇ ਹੁਕਮ ਕਰਨ 'ਤੇ ਆਪਾਂ ਰਲ ਮਿਲ ਕੇ ਸ੍ਰੀ ਚੌਪੀ ਸਾਹਿਬ ਬਾਣੀ ਦੇ ਪਾਠ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੇ ਨੇ, ਆਪਾਂ ਰਲ ਮਿਲ ਕੇ ਉਸ ਚੌਪੀ ਸਾਹਿਬਾਣੀ ਦੀ ਕਥਾ ਵਿਚਾਰ ਰਲ ਮਿਲ ਕੇ ਵਿਚਾਰਦੇ ਆ ਰਹੇ ਹਾਂ। ਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੌਪੀ ਸਾਹਿਬਾਣੀ ਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵਾਰ ਵਾਰ ਬੇਨਤੀਆਂ ਕੀਤੀਆਂ ਨੇ। ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਪ੍ਰੇਰਨਾ, ਪਰਮਾਤਮਾ ਵਾਹਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਇਸ ਦੇ ਨਾਲ ਨਾਲ ਸਾਡੀ ਰੱਖਿਆ ਹੁੰਦੀ ਹੈ। ਜਦੋਂ ਆਪਾਂ ਵਾਹਿਗੁਰੂ ਜੀ ਨੂੰ ਪਿਆਰ ਦੇ ਨਾਲ ਯਾਦ ਕਰਦੇ ਹਾਂ ਤਾਂ ਉਸ ਵੇਲੇ ਵਾਹਿਗੁਰੂ ਜੀ ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਅਕਾਲ ਪੁਰਖ ਵਾਹਿਗੁਰੂ ਜਿੱਥੇ ਸਰਵ ਵਿਆਪਕ ਹੈ, ਸਭ ਥਾਵਾਂ ਦੇ ਵਿੱਚ ਜ਼ਰੇ ਜ਼ਰੇ ਦੇ ਅੰਦਰ ਵਿਆਪਕ ਹੈ, ਉੱਥੇ ਸਤਿਗੁਰੂ ਵੀ ਆਪਣੇ ਪਿਆਰਿਆਂ ਗੁਰਸਿੱਖਾਂ ਦੇ ਹਮੇਸ਼ਾ ਅੰਗ ਸੰਗ ਰਹਿੰਦੇ ਹਨ। ਇਸੇ ਲਈ ਆਪਾਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਜਿੱਥੇ ਅਸੀਂ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਦੇ ਹਾਂ, ਉੱਥੇ ਹਰ ਇੱਕ ਗੁਰਸਿੱਖਾਂ ਨੂੰ ਵੱਧ ਤੋਂ ਵੱਧ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ, ਵੱਧ ਤੋਂ ਵੱਧ ਪ੍ਰੇਮ ਭਾਵਨਾ ਦੇ ਨਾਲ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਜਿਹੜਾ ਸਾਡਾ ਮਨ ਢਹਿਆ ਹੁੰਦਾ ਹੈ, ਗੁਰਬਾਣੀ ਦਾ ਪਾਠ ਕਰਨ ਦੇ ਨਾਲ ਸਾਡੇ ਮਨ ਦੇ ਅੰਦਰ ਇੱਕ ਰੂਹਾਨੀ ਉਤਸ਼ਾਹ ਪ੍ਰਾਪਤ ਹੁੰਦਾ ਹੈ। ਸਾਨੂੰ ਸੇਵਾ ਕਰਨ ਦੀ ਜਾਚ, ਸਾਨੂੰ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਪ੍ਰੇਰਨਾ ਇਹ ਗੁਰਬਾਣੀ ਦੇ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਆਪਾਂ ਸਤਿਗੁਰੂ ਸਾਹਿਬ ਜੀ ਦੀ ਰਹਿਮਤ ਦੁਆਰਾ, ਗੁਰੂ ਕੀ ਬਖਸ਼ਿਸ਼ ਦੁਆਰਾ ਇਹ ਵਿਚਾਰਾਂ ਸਾਂਝੀਆਂ ਕਰਦੇ ਆ ਰਹੇ ਹਾਂ। ਕੱਲ੍ਹ ਆਪਾਂ ਅਖੀਰਲੀਆਂ ਪੰਕਤੀਆਂ ਇੱਥੇ ਤੱਕ ਵਿਚਾਰੀਆਂ ਸਨ ਕਿ ਜੋ ਕਲ ਕਉ ਇੱਕ ਵਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਆਇ ਹੈ, ਕਿ ਜਿਹੜੇ ਪਰਮਾਤਮਾ ਵਾਹਿਗੁਰੂ ਜੀ ਨੂੰ ਮਨ ਚਿੱਤ ਹੋ ਕਰਕੇ ਅਰਾਧਦੇ ਹੈ, ਧਿਆਉਂਦੇ ਹੈ, ਉਹਨਾਂ ਦੇ ਕਦੇ ਕਾਲ ਨੇੜੇ ਨਹੀਂ ਆ ਸਕਦਾ। ਸਾਰਿਆਂ ਤੋਂ ਵੱਡਾ ਮਨੁੱਖ ਦੇ ਮਨ ਦੇ ਅੰਦਰ ਕਾਲ ਦਾ, ਮੌਤ ਦਾ ਡਰ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਨੇ, ਜੇ ਗੁਰੂ ਘਰ ਦੇ ਅੰਦਰ ਜਿੱਥੇ ਨਾਮ ਦੇ ਨਾਲ ਵੀ ਕਾਲ ਖਤਮ ਹੋ ਜਾਂਦਾ, ਉੱਥੇ ਸੇਵਾ ਦੇ ਨਾਲ ਵੀ ਇਹ ਕਾਲ ਤੋਂ ਬਚਿਆ ਜਾ ਸਕਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਮ੍ਰਿਤ ਬਚਨ ਬਾਣੀ ਆਪਾਂ ਪੜ੍ਹਦੇ ਹਾਂ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਉਹਨਾਂ ਦੇ ਉੱਪਰ ਕਦੇ ਕਾਲ ਦਾ ਵਸ ਨਹੀਂ ਚੱਲ ਸਕਦਾ। ਜਿਹੜੇ ਪਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਸਾਧੂ ਮਹਾਤਮਾ ਸੰਤ ਜਨ ਹਨ, ਉਹਨਾਂ ਦੇ ਉੱਪਰ ਵੀ ਕਦੇ ਕਾਲ ਹਾਵੀ ਨਹੀਂ ਹੋ ਸਕਦਾ। ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕਉ ਕਾਲ ਨਾ ਖਾਤੇ, ਉਹਨਾਂ ਨੂੰ ਕਦੇ ਕਾਲ ਆਪਣੇ ਅਧੀਨ ਆਪਣੇ ਵੱਸ ਦੇ ਵਿੱਚ ਨਹੀਂ ਕਰ ਸਕਦਾ। ਇਸ ਵਾਸਤੇ ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਜਿਹੜੇ ਦੁਸ਼ਟ ਹਨ, ਇਸੇ ਤਰ੍ਹਾਂ ਅਰਿਸ਼ਟ ਦੋਸ਼ਾਂ ਨੂੰ ਪਾਪਾਂ ਨੂੰ ਕਰਨ ਵਾਲੇ ਹਨ, ਇਹ ਸਾਰੇ ਹੀ ਦੁਸ਼ਟ ਲੋਕ ਪਾਪ ਰੂਪ ਕਰਮ ਕਰਨ ਵਾਲੇ ਉਹਨਾਂ ਦੇ ਖਤਮ ਹੋ ਜਾਂਦੇ ਹੈ। ਜਿਸ ਤਰ੍ਹਾਂ ਸਤਿਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਅੱਗੇ ਆਪਣੇ 'ਤੇ ਅੱਜ ਬਖਸ਼ਿਸ਼ ਕਿਰਪਾ ਰਹਿਮਤ ਕਰ ਰਹੇ ਹਨ, ਆਪਾਂ ਮਨ ਵਿਰਤੀਆਂ ਨੂੰ ਇਕਾਗਰ ਕਰੀਏ, ਪਿਆਰ ਵਿੱਚ ਸਤਿਗੁਰੂ ਸਾਹਿਬ ਜੀ ਦੇ ਇਹ ਪਵਿੱਤਰ ਅੰਮ੍ਰਿਤ ਬਾਣੀ ਦੀ ਵਿਚਾਰ ਸਾਂਝੀ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟ ਤਾਂ ਜਾਹਿਨੇ ਹਰ ਹੋ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਚਾਰਨ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ। ਹੇ ਵਾਹਿਗੁਰੂ ਜੀ, ਜਿਨ੍ਹਾਂ ਨੂੰ ਆਪ ਕਿਰਪਾ ਦ੍ਰਿਸ਼ਟੀ ਦੇ ਤਨ ਮੈਨੇ ਨਾਲ ਨਿਹਰ ਹੋ ਮੈਨੇ ਵੇਖ ਲੈਂਦੇ ਹੋ। ਇੱਥੇ ਤਨ ਦਾ ਅਰਥ ਨਾਲ ਹੈ। ਕਈ ਥਾਵਾਂ 'ਤੇ ਤਨ ਦਾ ਅਰਥ ਸਰੀਰ ਵੀ ਕੀਤਾ ਜਾਂਦਾ ਹੈ। ਇੱਥੇ ਪ੍ਰਕਰਣ ਦੇ ਮੁਤਾਬਕ ਤਨ ਦਾ ਅਰਥ ਨਾਲ ਹੈ। ਜਿਸ ਤਰ੍ਹਾਂ ਜਪਜੀ ਸਾਹਿਬ ਬਾਣੀ ਦੇ ਵਿੱਚ ਆਪਾਂ ਇਹ ਸਤਿਗੁਰੂ ਸਾਹਿਬ ਜੀ ਦੇ ਵਚਨ ਪੜ੍ਹਦੇ ਹਾਂ, ਭਰੀਏ ਹੱਥ ਪੈਰ ਤਨ ਦੇਹ, ਉੱਥੇ ਤਨ ਦਾ ਅਰਥ ਨਾਲ ਵੀ ਹੈ ਅਤੇ ਤਨ ਦਾ ਅਰਥ ਸਰੀਰ ਵੀ ਹੈ। ਇਸ ਵਾਸਤੇ ਇੱਥੇ ਤਨ ਦਾ ਅਰਥ ਕੇਵਲ ਨਾਲ ਹੈ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਓ, ਹੇ ਵਾਹਿਗੁਰੂ ਜੀ ਜਿਨ੍ਹਾਂ ਨੂੰ ਆਪ ਅੰਮ੍ਰਿਤ ਭਰੀ ਦ੍ਰਿਸ਼ਟੀ ਦੇ ਨਾਲ ਨਿਹਾਰਿਓ, ਵੇਖ ਲੈਂਦੇ ਹੋ ਆਪ ਜੀ।
ਤਾਕੇ ਤਾਪ ਤਨਕ ਮਹਿ ਹਰਿਓ,
ਵਾਹਿਗੁਰੂ ਆਪ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਦੇ ਅੰਦਰ ਇਤਨੀ ਵੱਡੀ ਤਾਕਤ ਹੈ, ਉਹਨਾਂ ਦੇ ਤਾਕੇ ਤਾਪ ਜਿਹੜੇ ਤਾਪ ਹਨ, ਤਿੰਨ ਪ੍ਰਕਾਰ ਦੇ ਤਾਪ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਸੰਕੇਤ ਕੀਤੇ ਨੇ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਇੱਕ ਆਦੀ ਤਾਪ ਹਨ, ਆਦੀ ਵਿਆਦੀ ਅਤੇ ਉਪਾਧੀ। ਆਦੀ ਜਿਹੜੇ ਮਾਨਸਿਕ ਤਾਪ ਹਨ, ਮਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਦੁੱਖ ਹੋਣਾ ਔਰ ਸਾਡੇ ਮਨ ਨੂੰ ਉਸਨੇ ਤਪਾਈ ਜਾਣਾ, ਇਹ ਵੀ ਇੱਕ ਆਦਿ ਤਾਪ ਹੈ। ਵਿਆਦ ਸਰੀਰਕ ਕੋਈ ਤਾਪ ਰੋਗ ਹੋਣੇ, ਉਪਾਧ ਕੋਈ ਉੱਪਰੋਂ ਆ ਕਰਕੇ ਕੋਈ ਲੜਾਈ ਝਗੜੇ ਆਦਿਕ ਪੈਣੇ, ਇਹ ਉਪਾਧੀਆਂ ਦੇ ਵਿੱਚ ਆ ਜਾਂਦੇ ਹੈ। ਸਤਿਗੁਰੂ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਚਨ ਕਰਦੇ ਹਨ, ਵਾਹਿਗੁਰੂ ਜਿਨ੍ਹਾਂ ਨੂੰ ਆਪ ਜੀ ਅੰਮ੍ਰਿਤ ਭਰੀ ਦ੍ਰਿਸ਼ਟੀ ਦੇ ਨਾਲ ਵੇਖ ਲੈਂਦੇ ਹੋ, ਉਹਨਾਂ ਦੇ ਤਾਕੇ ਤਾਪ ਤਨਕ ਮੋਹ ਹਰਿਓ। ਤਨਕ ਮੈਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਉਹਨਾਂ ਦੇ ਸਾਰੇ ਜਿਹੜੇ ਤਾਪ ਹਨ ਇਹ ਆਪ ਜੀ ਨਿਵਿਰਤ ਕਰ ਦਿੰਦੇ ਹੋ। ਪਰਮਾਤਮਾ ਵਾਹਿਗੁਰੂ ਜੀ ਦੀ ਦ੍ਰਿਸ਼ਟੀ ਦੇ ਵਿੱਚ ਇਸ ਦਾ ਜ਼ਿਕਰ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਕੀਤਾ ਹੈ। ਹਜ਼ੂਰ ਦੇ ਬਚਨ ਆਉਂਦੇ ਨੇ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਹੇ ਵਾਹਿਗੁਰੂ ਜੀ ਜਿਨ੍ਹਾਂ 'ਤੇ ਆਪ ਜੀ ਨੇ ਕਿਰਪਾ ਕਟਾਖ, ਕਿਰਪਾ ਭਰੀ ਕਟਾਕਸ਼ ਦੇ ਨਾਲ ਟੇਢੀ ਨਿਗਾਹ ਦੇ ਨਾਲ ਵੀ ਵੇਖ ਲਿਆ, ਦਾਸ ਕਾ ਦੁੱਖ ਵਿਦਾਰਿਓ, ਤਾਂ ਆਪਣੇ ਦਾਸਾਂ ਦੇ ਦੁੱਖਾਂ ਨੂੰ ਖਤਮ ਕਰ ਦਿੱਤਾ। ਪਰਮਾਤਮਾ ਵਾਹਿਗੁਰੂ ਜੀ ਦੀ ਦ੍ਰਿਸ਼ਟੀ ਦੇ ਵਿੱਚ ਤਾਂ ਐਸਾ ਮਹਾਨ ਵੱਡਾ ਬਲ ਹੋਣਾ ਹੀ ਹੈ। ਜਿਹੜੇ ਪਰਮਾਤਮਾ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਗੁਰੂ ਸਾਹਿਬਾਨ ਹਨ, ਸਤਿਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਦੇ ਵਿੱਚ ਵੀ ਅੰਮ੍ਰਿਤ ਵਰਸਦਾ ਹੈ। ਸਤਿਗੁਰੂ ਸਾਹਿਬ ਜੀ ਜਦੋਂ ਕਿਸੇ ਵੱਲ ਕਿਸੇ ਪਾਪੀ ਮਨੁੱਖ ਦੇ ਉੱਪਰ ਵੀ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕ ਲੈਣ, ਤਾਂ ਉਹਨਾਂ ਦੇ ਮਹਾਨ ਉੱਚੇ ਅਤੇ ਸੁੱਚੇ ਜੀਵਨ ਬਣ ਜਾਂਦੇ ਹੈ। ਇਹ ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਵੀ ਇੱਕ ਪਾਵਰ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਨੇ। ਹਜ਼ੂਰ ਜੀ ਦੇ ਇਹ ਬਚਨ ਜਿਹੜੇ ਵੀ ਗੁਰਸਿੱਖ ਸੁਖਮਨੀ ਸਾਹਿਬ ਬਾਣੀ ਦਾ ਪਾਠ ਕਰਦੇ ਹਨ, ਅਕਸਰ ਉਹ ਵਿਚਾਰਦੇ ਨੇ, ਪੂਰਾ ਗੁਰ ਅਖਯੋ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਜਿਨ੍ਹਾਂ 'ਤੇ ਸਤਿਗੁਰੂ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਦੇ ਨਾਲ ਤੱਕ ਲੈਣ, ਉਹ ਸੰਤ ਬਣ ਜਾਂਦੇ ਹੈ। ਭਾਵੇਂ ਵਰਤਮਾਨ ਸਮੇਂ ਦੇ ਅੰਦਰ ਜਿਹੜੇ ਸੰਤ ਸ਼ਬਦ ਦੀ ਬਹੁਤ ਭਾਰੀ ਨਿਖੇਧੀ ਵੀ ਕੀਤੀ ਜਾਂਦੀ ਹੈ, ਪਰ ਸੰਗਤ ਜੀ ਜਦੋਂ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦੇ ਹਾਂ, ਸਤਿਗੁਰੂ ਸਾਹਿਬ ਜੀ ਨੇ ਸੰਤ ਸ਼ਬਦ ਬਹੁਤ ਅਰਥਾਂ ਦੇ ਵਿੱਚ ਪਾਵਨ ਬਾਣੀ ਦੇ ਅੰਦਰ ਵਰਤਿਆ ਹੈ। ਭਾਵੇਂ ਜਿਹੜੇ ਕੁਝ ਕੁ ਕੇਵਲ ਕਿਤਾਬਾਂ ਦਾ ਗਿਆਨ ਰੱਖਣ ਵਾਲੇ ਹਨ, ਜਿਨ੍ਹਾਂ ਦੇ ਕੋਲ ਅਧਿਆਤਮਿਕ ਪੱਖ ਦਾ ਜੀਵਨ ਨਹੀਂ ਹੈ, ਜਿਨ੍ਹਾਂ ਦੇ ਕੋਲ ਰੂਹਾਨੀ ਜੀਵਨ ਨਹੀਂ ਹੈ, ਉਹਨਾਂ ਦੀ ਦ੍ਰਿਸ਼ਟੀ ਦੇ ਅੰਦਰ ਕੇਵਲ ਉਹ ਗੁਰੂ ਨੂੰ ਹੀ ਸੰਤ ਗੁਰਬਾਣੀ ਦੇ ਵਿੱਚੋਂ ਸਮਝਦੇ ਹਨ। ਪਰ ਜਦੋਂ ਅਸੀਂ ਸਤਿਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਦੇ ਵਿੱਚੋਂ ਗੁਰਬਾਣੀ ਵਿੱਚ ਵੇਖਦੇ ਹਾਂ, ਸੰਤ ਸ਼ਬਦ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਚਕ ਵੀ ਆਇਆ ਹੈ। ਸਤਿਗੁਰੂ ਜੀ ਨੇ ਸੰਤ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੀ ਆਖਿਆ ਹੈ। ਪਹਿਲਾਂ ਤਾਂ ਆਪਾਂ ਸ੍ਰੀ ਦਸਮ ਗ੍ਰੰਥ ਬਾਣੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਹ ਬਚਨ ਕੀਤੇ ਨੇ, ਸਮੇਂ ਅੰਤ ਪਰ ਹੋਤ ਸਹਾਈ ਤਾਤੇ ਸੰਖਿਆ ਸੰਤ ਬਤਾਈ। ਜਿਹੜਾ ਸਾ ਅੰਤ ਅੰਤ ਦੇ ਸਮੇਂ ਸਹਾਇਤਾ ਕਰੇ, ਅੰਤ ਦੇ ਸਮੇਂ ਸਹਾਇਤਾ ਕੌਣ ਕਰਨ ਵਾਲਾ? ਉਹ ਪਰਮਾਤਮਾ ਹੈ। ਇਸ ਕਰਕੇ ਸਾ ਅੰਤ ਅੰਤ ਦੇ ਸਮੇਂ ਸਹਾਇਤਾ ਕਰਨ ਵਾਲਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨਿਰੰਕਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਬਚਨ ਲਿਖੇ ਹਨ, ਭਗਤ ਕਬੀਰ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੰਤ ਆਖਿਆ ਹੈ। ਹਮਰੋ ਭਰਤੋ ਵੱਡੋ ਬਿਬੇਕੀ ਆਪੇ ਸੰਤ ਕਹਾਵੈ। ਇੱਥੇ ਸੰਤ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਚਕ ਹੈ। ਇਸੇ ਤਰ੍ਹਾਂ ਸੰਤ ਸ਼ਬਦ ਗੁਰੂ ਸਾਹਿਬ ਵਾਸਤੇ ਵੀ ਸਤਿਗੁਰੂ ਜੀ ਨੇ ਵਰਤਿਆ ਹੈ। ਇਸੇ ਤਰ੍ਹਾਂ ਸੰਤ ਸ਼ਬਦ ਜਿਹੜੇ ਨਾਮ ਰਸੀਏ ਹਨ, ਤੱਤ ਵੇਤੇ ਨੇ, ਜਿਨ੍ਹਾਂ ਨੂੰ ਰਸ ਆ ਗਿਆ ਹੈ ਵਾਹਿਗੁਰੂ ਜੀ ਦੇ ਨਾਮ ਦਾ, ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਨਾਮ ਰਸੀਆਂ ਗੁਰਸਿੱਖਾਂ ਨੂੰ ਵੀ ਸੰਤ ਸ਼ਬਦ ਦੇ ਨਾਲ ਸੰਬੋਧਨ ਕੀਤਾ ਹੈ। ਜਿਹੜੇ ਵਾਹਿਗੁਰੂ ਜੀ ਦੇ ਭਗਤ ਜਨ ਹਨ, ਉਹਨਾਂ ਨੂੰ ਵੀ ਗੁਰਬਾਣੀ ਦੇ ਅੰਦਰ ਸੰਤ ਸ਼ਬਦ ਦੇ ਨਾਲ ਸਤਿਕਾਰ ਦਿੱਤਾ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹਨ ਵਾਲੇ ਗੁਰਸਿੱਖ ਜਾਣਦੇ ਹੈ, ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਕਸ ਨੱਖ ਵਿਦਰਿਓ। ਉੱਥੇ ਭਗਤ ਪ੍ਰਹਿਲਾਦ ਜੀ ਨੂੰ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਸੰਤ ਆਖਿਆ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੂੰ ਵੀ ਸੰਤ ਗੁਰਬਾਣੀ ਦੇ ਅੰਦਰ ਲਿਖਿਆ ਹੈ, ਕਿਆ ਅਪਰਾਧ ਸੰਤ ਹੈ ਕੀਨਾ ਬਾਂਦ ਪੋਟ ਕੁੰਚਰ ਕੌ ਦੀਨਾ। ਇਸੇ ਤਰ੍ਹਾਂ ਇਹ ਭਗਤ ਕਬੀਰ ਸਾਹਿਬ ਜੀ ਨੇ ਵੀ ਇਹ ਸੰਤ ਸ਼ਬਦ ਦੀ ਵਰਤੋਂ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਨੂੰ ਇੱਥੇ ਸੰਤ ਵਰਤਿਆ ਗਿਆ ਹੈ। ਇਸ ਵਾਸਤੇ ਇੱਥੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ, ਹੇ ਵਾਹਿਗੁਰੂ ਜੀ, ਜਿਨ੍ਹਾਂ 'ਤੇ ਆਪ ਕਿਰਪਾ ਦ੍ਰਿਸ਼ਟੀ ਕਰਦੇ ਹੋ ਉਹਨਾਂ ਦੇ ਸਾਰੇ ਤਾਪ ਹੀ ਖਤਮ ਹੋ ਜਾਂਦੇ ਹੈ। ਜਿਨ੍ਹਾਂ 'ਤੇ ਗੁਰੂ ਅੰਮ੍ਰਿਤ ਭਰੀ ਦ੍ਰਿਸ਼ਟੀ ਕਰ ਦੇਵੇ ਉਹ ਮਹਾਨ ਪਾਪੀਆਂ ਤੋਂ ਵੀ ਸੰਤ ਬਣ ਜਾਂਦੇ ਹਨ। ਉਹ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਇਸ ਕਰਕੇ ਜਦੋਂ ਆਪਾਂ ਕਈ ਵਾਰ ਇਹ ਸੰਗਤ ਜੀ ਵਿਚਾਰ ਕਰਦੇ ਹਾਂ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿ ਅਜੇ ਤੱਕ ਆਪਣੇ ਕਿਸੇ ਵੀ ਪਿਆਰਿਆਂ ਗੁਰਸਿੱਖਾਂ ਨੂੰ ਅੰਮ੍ਰਿਤ ਭਰੀ ਦ੍ਰਿਸ਼ਟੀ ਦੇ ਨਾਲ ਨਹੀਂ ਵੇਖਿਆ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸਮਰੱਥ ਸਤਿਗੁਰੂ ਜੀ ਹਨ, ਅਤੇ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਮੁੱਚੀ ਸੰਗਤ ਦੇ ਵਿੱਚ ਅੱਜ ਤੱਕ ਕਿਸੇ 'ਤੇ ਅੰਮ੍ਰਿਤ ਭਰੀ ਦ੍ਰਿਸ਼ਟੀ ਨਹੀਂ ਪਾਈ? ਇਸ ਕਾਰਨ ਕਰਕੇ ਗੁਰਬਾਣੀ ਦੇ ਅੰਦਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬਹੁਤ ਰੂਪਾਂ ਦੇ ਅੰਦਰ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੋਈ ਹੈ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਆਖਦੇ ਹਨ, ਵਾਹਿਗੁਰੂ ਜੀ, ਜਿਨ੍ਹਾਂ 'ਤੇ ਆਪ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਦੇ ਨਾਲ ਵੇਖ ਲੈਂਦੇ ਹੋ ਉਹ ਸੰਤ ਬਣ ਜਾਂਦਾ ਹੈ। ਉਹਨਾਂ ਦੇ ਸਾਰੇ ਜਿਹੜੇ ਤਾਪ ਹਨ ਇਹ ਨਿਵਿਰਤ ਹੋ ਜਾਂਦੇ ਨੇ।
ਰਿੱਧ ਸਿੱਧ ਘਰ ਮੋਹ ਸਭ ਹੋਈ।
ਸਤਿਗੁਰੂ ਸਾਹਿਬ ਮਹਾਰਾਜ ਜੀ ਬਚਨ ਉਚਾਰਨ ਕਰਦੇ ਨੇ, ਉਹਨਾਂ ਗੁਰਸਿੱਖਾਂ ਦੇ ਘਰ ਦੇ ਵਿੱਚ ਪ੍ਰਤੱਖ ਵੀ ਘਰ ਦੇ ਅੰਦਰ ਰਿੱਧੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ, ਕਿਸੇ ਵੀ ਪਦਾਰਥ ਦੀ ਉਹਨਾਂ ਨੂੰ ਕਮੀ ਘਾਟ ਨਹੀਂ ਰਹਿੰਦੀ ਹੈ। ਜਿਹੜੇ ਕੋਈ ਵਾਹਿਗੁਰੂ ਜੀ ਦਾ ਜਾਪ ਸਿਮਰਨ ਕਰਨ ਵਾਲੇ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ, ਗੁਰਸਿੱਖ ਪਰਮਾਤਮਾ ਵਾਹਿਗੁਰੂ ਜੀ ਦੇ ਵੱਲ ਤੁਰੇ ਸਹੀ, ਅਤੇ ਉਹਦੇ ਤੁਰਨ ਤੋਂ ਪਹਿਲਾਂ ਪਰਮਾਤਮਾ ਵਾਹਿਗੁਰੂ ਜੀ ਸਾਰੀਆਂ ਬਖਸ਼ਿਸ਼ਾਂ ਸਾਰੀਆਂ ਰਿਧੀਆਂ ਸਿੱਧੀਆਂ ਪਰਮਾਤਮਾ ਵਾਹਿਗੁਰੂ ਜੀ ਉਸਨੂੰ ਦੇਣ ਵਾਸਤੇ ਤਿਆਰ ਬੈਠੇ ਹਨ। ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਕੁਝ ਸਮਾਂ ਪਹਿਲਾਂ ਰਹਿਰਾਸ ਬਾਣੀ ਦੇ ਵਿੱਚ ਗੁਰਸਿੱਖ ਆਪਾਂ ਸਾਰੇ ਪੜ੍ਹਦੇ ਹਾਂ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਠਾਕੁਰ ਮੈਨੇ ਪਰਮਾਤਮਾ ਵਾਹਿਗੁਰੂ ਜੀ ਨੇ, ਕਰ ਮੈਨੇ ਆਪਣੇ ਹੱਥ ਦੀ ਤਲੀ ਦੇ ਉੱਪਰ ਵਾਹਿਗੁਰੂ ਜੀ ਨੇ ਇਹ ਸਾਰੀਆਂ ਰਿਧੀਆਂ ਸਿੱਧੀਆਂ ਪਾਵਰਾਂ ਤਾਕਤਾਂ ਰੱਖੀਆਂ ਹੋਈਆਂ ਨੇ ਤਾਂ ਕਿ ਆਪਣੇ ਪਿਆਰਿਆਂ ਨੂੰ ਦੇਣ ਵਾਸਤੇ ਕੋਈ ਦੇਰੀ ਨਾ ਲੱਗ ਸਕੇ। ਇਸ ਵਾਸਤੇ ਜਦੋਂ ਅਸੀਂ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਧਿਆਨ ਦੇ ਨਾਲ ਪਿਆਰ ਵਿੱਚ ਭਿੱਜ ਕੇ ਪੜ੍ਹਦੇ ਹਾਂ, ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਬਹੁਤ ਅਗੰਮੀ ਇਹ ਗੁਰਬਾਣੀ ਦੇ ਅੰਦਰ ਆਪਾਂ ਨੂੰ ਬਚਨ ਬਖਸ਼ਿਸ਼ ਕੀਤੇ ਨੇ, ਬਹੁਤ ਰੂਹਾਨੀਅਤ ਬਖਸ਼ਿਸ਼ ਕੀਤੀ ਹੋਈ ਹੈ। ਇੱਥੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਰਿੱਧ ਸਿੱਧ ਕਰਮੋਂ ਤਿੰਨ ਹੋਈ। ਉਹਨਾਂ ਨੂੰ ਰਿੱਧੀਆਂ ਸਿੱਧੀਆਂ ਜੋ ਜੋ ਵੀ ਉਹਨਾਂ ਦੇ ਮਨ ਦੇ ਅੰਦਰ ਉਹਨਾਂ ਦੀ ਇੱਛਾ ਹੁੰਦੀ ਹੈ ਉਸ ਦੇ ਮੁਤਾਬਕ ਪ੍ਰਾਪਤ ਹੋ ਜਾਂਦੀਆਂ ਨੇ। ਲੇਕਿਨ ਗੁਰੂ ਘਰ ਦੇ ਅੰਦਰ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਕੀ ਬਹੁਤ ਭਾਰੀ ਵੱਡੀ ਵਸਤੂ ਰੂਪ ਦੇ ਵਿੱਚ ਨਹੀਂ ਸਵੀਕਾਰ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਹੀ ਬਚਨ ਕੀਤੇ ਹਨ, ਰਿੱਧ ਸਿੱਧ ਅਵਰਾ ਸਾਧ। ਜਿਹੜੇ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਦੇ ਹੈ, ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਹਨ। ਹਜ਼ੂਰ ਕਹਿੰਦੇ, ਜਿਹੜੀਆਂ ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਇਸ ਵਾਸਤੇ ਜਿਹੜੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਨੂੰ ਵਸਾਉਂਦੇ ਨੇ, ਇਹ ਪਾਵਰਾਂ ਤਾਕਤਾਂ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀਆਂ ਨੇ। ਪਰ ਗੁਰਸਿੱਖ ਇਹਨਾਂ ਵੱਲ ਧਿਆਨ ਨਹੀਂ ਕਰਦੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹਨ ਇਹਨਾਂ ਦੇ ਵਿੱਚ ਹੀ ਕਈ ਵਾਰ ਮਨੁੱਖ ਪਰਚ ਕਰਕੇ ਫਿਰ ਵਾਹਿਗੁਰੂ ਜੀ ਦੀ ਪ੍ਰਾਪਤੀ ਤੋਂ ਵਾਂਝਾ ਰਹਿ ਜਾਂਦਾ ਹੈ। ਇਸ ਵਾਸਤੇ ਇਹ ਅਸਲੀ ਮੰਜ਼ਿਲ ਮਕਸੂਦ ਨਹੀਂ ਹੈ, ਇਹ ਵਾਹਿਗੁਰੂ ਜੀ ਦੀ ਪ੍ਰਾਪਤੀ ਤੱਕ ਦੇ ਸਾਧਨ ਨਹੀਂ ਹਨ, ਇਹ ਰਸਤੇ ਦੀਆਂ ਵਿਚਾਰਾਂ ਨੇ। ਇਸ ਕਰਕੇ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਪਹਿਲਾਂ ਹੋ ਜਾਂਦੀਆਂ ਹਨ ਜਿਹੜੇ ਗੁਰਸਿੱਖ ਸਮਾਰਗ ਦੇ ਉੱਪਰ ਤੁਰਦੇ ਹਨ।
ਦੁਸ਼ਟ ਛਾਹ ਛਾ ਸਕੈ ਨ ਕੋਈ,
ਜਿਹੜੇ ਦੁਸ਼ਟ ਹਨ ਉਹਨਾਂ ਨੂੰ ਉਹਨਾਂ ਦੀ ਛਾਂ ਦੇ ਵੱਲ ਵੀ ਨਹੀਂ ਕੋਈ ਵੇਖ ਸਕਦੇ। ਜਿਹੜੇ ਦੁਸ਼ਟ ਹਨ ਉਹਨਾਂ ਨੂੰ ਦੁੱਖ ਦੇਣ ਦੇ ਵਾਸਤੇ ਉਹਨਾਂ ਦੇ ਨੇੜੇ ਨਹੀਂ ਕੋਈ ਢੁੱਕ ਸਕਦਾ ਹੈ, ਉਹਨਾਂ ਦੇ ਨੇੜੇ ਕੋਈ ਸ਼ੋਹ ਨਹੀਂ ਸਕਦਾ।
ਇੱਕ ਵਾਰ ਜਿੰਤ ਮੈਂ ਸੰਭਾਰਾ,
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਚਾਰਨ ਕਰਦੇ ਹਨ, ਹੇ ਵਾਹਿਗੁਰੂ ਜੀ, ਜਿਨ੍ਹਾਂ ਨੇ ਮਨ ਚਿੱਤ ਜੋੜ ਕੇ ਇੱਕ ਵਾਰ ਵੀ ਆਪ ਜੀ ਦੇ ਨਾਮ ਨੂੰ ਇਸੇ ਤਰ੍ਹਾਂ ਏਕ ਵਾਰ ਜਿੰਤ ਮੈਂ ਸੰਭਾਰਾ ਸੰਭਾਲਿਆ ਹੈ, ਭਾਵ ਆਪ ਜੀ ਨੂੰ ਯਾਦ ਕੀਤਾ ਹੈ,
ਕਾਲ ਫਾਸ ਤੇ ਤਾਹੇ ਅਬਾਰਾ,
ਉਹਨਾਂ ਨੂੰ ਕਾਲ ਦੀ ਫਾਹੀ ਤੋਂ ਆਪ ਜੀ ਨੇ ਬਚਾ ਲਿਆ ਹੈ। ਇਹ ਕਿਹੜੇ ਸਮੇਂ ਦੇ ਵਿੱਚ ਏਕ ਵਾਰ, ਜਦੋਂ ਮਨੁੱਖ ਦੇ ਅੰਤ ਦਾ ਸਮਾਂ ਆਉਂਦਾ ਹੈ, ਉਹ ਅੰਤ ਦੇ ਸਮੇਂ ਮਰਨ ਦੇ ਸਮੇਂ ਕਿਤੇ ਮੁੱਖ ਦੇ ਵਿੱਚੋਂ ਇਹ ਵਾਹਿਗੁਰੂ ਜੀ ਦਾ ਨਾਮ ਨਿਕਲਿਆ ਅਤੇ ਕਹਿੰਦੇ ਉਹਨਾਂ ਨੂੰ ਕਾਲ ਦੀ ਫਾਹੀ ਤੋਂ ਵਾਹਿਗੁਰੂ ਜੀ ਨੇ ਬਚਾ ਲਿਆ। ਇਹਦੇ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਆਪਾਂ ਨੂੰ ਸੰਗਤ ਜੀ ਮਿਲਦੇ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਨੇ, ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਵਿਦਾਰੇ। ਸਾਰੀ ਜ਼ਿੰਦਗੀ ਬਹੁਤ ਭਾਰੀ ਵੱਡੇ ਪਾਪ ਕੀਤੇ ਸਨ, ਪਰ ਜਿਸ ਵੇਲੇ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ, ਅਖੀਰ 'ਤੇ ਬਚਨ ਕੀਤੇ ਹੇ ਨਾਰਾਇਣ ਮੇਰੀ ਰੱਖਿਆ ਕਰ, ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਸੁਣ ਕੇ, ਨਾਮ ਸੁਣਤ ਜਮ ਦੂਰੋਂ ਭਾਗੇ ਮਤ ਮਾਰੇ ਹਰ ਜੀਓ ਬੇਪਰਵਾਹ ਹੈ। ਇਸੇ ਤਰ੍ਹਾਂ ਗਣਕਾ ਪਾਪਨ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ, ਗਣਕਾ ਵਾੜੇ ਆਏ ਖਲੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਤਾਂ ਉਸ ਲਿਵ ਲਾਗੀ ਤਿਸ ਤੋਤਿਓਂ ਤੋਤਿਓਂ ਗਈ ਵੈਕੁੰਠ ਭਵਾਨ ਚੜ੍ਹ ਨਰਕਾਂ ਵਿੱਚ ਨਾ ਖਾ ਦੋਸ ਗੋਤਾ। ਬੇਅੰਤੀ ਐਸੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਪ੍ਰਮਾਣ ਮਿਲਦੇ ਹਨ। ਹਜ਼ੂਰ ਕਹਿੰਦੇ ਹਨ, ਵਾਹਿਗੁਰੂ ਜਿਨ੍ਹਾਂ ਨੇ ਮਨ ਚਿੱਤ ਜੋੜ ਕੇ ਅਖੀਰਲੇ ਸਮੇਂ ਆਪ ਜੀ ਦੇ ਨਾਮ ਨੂੰ ਚੇਤੇ ਕੀਤਾ, ਉਹਨਾਂ ਨੂੰ ਕਾਲ ਦੀ ਫਾਹੀ ਤੋਂ ਆਪ ਜੀ ਨੇ ਬਚਾ ਲਿਆ, ਕਾਲ ਦੇ ਅਧੀਰ ਨਹੀਂ ਹੋਏ।
ਜਿਨ ਨਰ ਨਾਮ ਤਿਹਾਰੋ ਕਹਾ,
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਚਾਰਨ ਕਰਦੇ ਹਨ, ਹੇ ਵਾਹਿਗੁਰੂ ਜੀ, ਜਿਨ੍ਹਾਂ ਨੇ ਆਪ ਜੀ ਦੇ ਨਾਮ ਨੂੰ ਉਚਾਰਨ ਕੀਤਾ,
ਦਾਰਦ ਦੁਸ਼ਟ ਦੋਖ ਤੇ ਰਹਾ,
ਉਹਨਾਂ ਦੇ ਜਿਹੜੇ ਦਾਰਦ ਦਲਿੱਦਰ ਹਨ ਤੇ ਦੁਸ਼ਟ ਲੋਕ ਹਨ, ਦਾਰਦ ਦੁਸ਼ਟ ਦੋਖ ਤੇ ਰਹਾ, ਜਿਹੜੇ ਦੋਖ ਦੋਸ਼ ਨੇ ਗੁਨਾਹ ਹਨ ਇਹਨਾਂ ਤੋਂ ਰਹਿ ਗਏ, ਭਾਵ ਇਹਨਾਂ ਤੋਂ ਇਹਨਾਂ ਦੇ ਸਾਰੇ ਇਹ ਦੁਸ਼ਟ ਬੈਰੀ ਖਤਮ ਹੋ ਗਏ।
ਖੜਗ ਕੇ ਮੈਂ ਸਰਨ ਤਿਹਾਰੀ,
ਸਤਿਗੁਰੂ ਕਲਗੀਧਰ ਸਾਹਿਬ ਜੀ ਬਚਨ ਕਹਿੰਦੇ ਹਨ, ਹੇ ਖੜਗ ਕੇਤ, ਅਕਾਲ ਪੁਰਖ ਵਾਹਿਗੁਰੂ ਜੀ, ਜਿਸ ਵਾਹਿਗੁਰੂ ਜੀ ਦੇ ਹੱਥ ਦੇ ਅੰਦਰ ਖੜਗ ਤੇਗ ਖੰਡਾ ਪਕੜਿਆ ਹੋਇਆ, ਹੇ ਐਸੇ ਵਾਹਿਗੁਰੂ ਜੀ, ਆਪ ਜੀ ਦੀ ਸ਼ਰਨ ਦੇ ਵਿੱਚ ਹਾਂ।
ਆਪ ਹੱਥ ਦਾ ਲਿਹੋ ਬਾਰੀ,
ਆਪ ਵਾਹਿਗੁਰੂ ਜੀ ਕਿਰਪਾ ਕਰਕੇ ਸਾਨੂੰ ਹੱਥ ਦੇ ਕੇ ਆਪ ਜੀ ਨੇ ਆਪ ਜੀ ਸਾਡੀ ਰੱਖਿਆ ਕਰੋ।
ਸਰਬ ਠੌਰ ਮੋਹ ਸਹਾਈ,
ਹੇ ਵਾਹਿਗੁਰੂ ਜੀ ਸਾਰਿਆਂ ਥਾਵਾਂ ਤੇ ਤੁਸੀਂ ਮੇਰੇ ਸਹਾਈ ਹੋਵੋ। ਇਹ ਆਪਾਂ ਵੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਵੀ ਆਪਾਂ ਬਾਣੀ ਦਾ ਪਾਠ ਕਰਨਾ, ਉਸ ਵੇਲੇ ਆਪਣੇ ਵੱਲੋਂ ਵੀ ਆਪਾਂ ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਵਾਹਿਗੁਰੂ ਜੀ ਦੇ ਪਾਸ ਬੇਨਤੀਆਂ ਕਹਿਣੀਆਂ ਹਨ। ਖੜਗ ਕੇਤ ਮੈਂ ਸਰਨ ਤਿਹਾਰੀ, ਹੇ ਵਾਹਿਗੁਰੂ ਮੈਂ ਆਪ ਜੀ ਦੀ ਸਰਨ ਦੇ ਵਿੱਚ ਹਾਂ। ਦੁਸ਼ਟ ਦੁੱਖ ਅਤੇ ਲਿਹੋ ਵਾਰੀ, ਮੈਨੂੰ ਬਚਾ ਲਓ ਇਹਨਾਂ ਦੁਸ਼ਟਾਂ ਤੋਂ, ਦੋਖੀਆਂ ਤੋਂ, ਅੰਦਰਲੇ ਬਾਹਰਲੇ ਸਾਰੇ ਵੈਰੀਆਂ ਤੋਂ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹੱਥ ਦੇ ਲਿਹੋ ਉਬਾਰੀ, ਸਰਵ ਠੌਰ ਮੋਹ ਸਹਾਈ। ਹੇ ਵਾਹਿਗੁਰੂ ਜੀ ਸਾਰਿਆਂ ਥਾਵਾਂ ਤੇ ਮੇਰੇ ਆਪ ਜੀ ਸਹਾਈ ਹੋਵੋ।
ਦੁਸ਼ਟ ਦੁੱਖ ਤੇ ਲੇਹ ਬਚਾਈ,
ਜਿਹੜੇ ਦੁਸ਼ਟ ਹਨ, ਦੁਖੀ ਹਨ, ਅੰਦਰਲੇ ਬਾਹਰਲੇ, ਇਹਨਾਂ ਸਾਰਿਆਂ ਤੋਂ ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਜੀ।
ਕਿਰਪਾ ਕਰੇ ਹਾਂ ਪਰ ਜਗ ਮਾਤਾ,
ਹੇ ਜਗਤ ਦੇ ਮਾਤਾ ਪਿਤਾ ਸਰੂਪ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਕਿਰਪਾ ਕਰੀ ਕੀਤੀ ਹੈ ਜਾਂ ਕਿਰਪਾ ਕਰੋ, ਕਿਰਪਾ ਕਰੀ ਹਮ ਪਰ ਜਗ ਮਾਤਾ। ਇੱਥੇ ਜਗ ਮਾਤਾ ਤੋਂ ਭਾਵ ਹੈ ਜਗਤ ਦੇ ਮਾਤਾ ਪਿਤਾ ਸਰੂਪ ਵਾਹਿਗੁਰੂ ਜੀ। ਇਸ ਵਾਸਤੇ ਜਿਹੜੇ ਕਈ ਵਿਦਵਾਨ ਕਹਿੰਦੇ ਜੀ ਇਹ ਦੇਵੀ ਦਾ ਵਾਚਕ ਆਉਂਦਾ ਹੈ, ਪਰ ਪਿਆਰਿਓ ਜਦੋਂ ਆਪਾਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਇੱਥੇ ਮਾਤਾ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬਚਨ ਲਿਖੇ ਨੇ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਇਸੇ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਲਿਖੇ ਨੇ, ਨਮੋ ਪਰਮ ਗਿਆਤਾ ਨਮੋ ਲੋਕ ਮਾਤਾ, ਹੇ ਜਗਤ ਦੇ ਮਾਤਾ ਪਿਤਾ ਵਾਹਿਗੁਰੂ ਜੀ ਤੈਨੂੰ ਨਮਸਕਾਰ ਹੈ। ਇੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜਿਹੜਾ ਮਾਤਾ ਸਭ ਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਾਚਕ ਵਰਤਿਆ ਹੈ, ਕਿਉਂਕਿ ਜਿਹੜਾ ਪਰਮਾਤਮਾ ਵਾਹਿਗੁਰੂ ਜੀ ਹੈ, ਉਸ ਪਰਮਾਤਮਾ ਵਾਹਿਗੁਰੂ ਜੀ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਕੋਈ ਚਿੰਨ੍ਹ ਨਹੀਂ ਪਰਮਾਤਮਾ ਵਾਹਿਗੁਰੂ ਜੀ ਦਾ ਕਲਪਤ ਕੀਤਾ ਜਾ ਸਕਦਾ। ਕਦੇ ਸਤਿਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਨੂੰ ਇਸਤਰੀ ਲਿੰਗ ਰੂਪ ਸ਼ਬਦ ਵਰਤਿਆ ਹੈ, ਅਤੇ ਇਸੇ ਤਰ੍ਹਾਂ ਕਦੇ ਪੁਲਿੰਗ ਵਿਸ਼ੇਸ਼ਣ ਰੂਪ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਇਹ ਸ਼ਬਦ ਵਰਤਿਆ ਹੈ। ਇਸ ਵਾਸਤੇ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਜ਼ਿਕਰ ਕੀਤਾ ਹੈ, ਨਾਰ ਨਾ ਪੁਰਖ ਨਾ ਪੰਖਣੂ ਸੱਚਉ ਚਤੁਰ ਸਰੂਪ। ਪਰਮਾਤਮਾ ਵਾਹਿਗੁਰੂ ਜੀ ਦੇ ਅੰਦਰ ਨਾ ਕੋਈ ਇਸਤਰੀ ਚਿੰਨ੍ਹ ਹੈ, ਪਰਮਾਤਮਾ ਵਾਹਿਗੁਰੂ ਜੀ ਦੇ ਅੰਦਰ ਨਾ ਕੋਈ ਮਰਦ ਚਿੰਨ੍ਹ ਹੈ, ਉਹ ਹੈ ਸੱਚਾ। ਇਸੇ ਤਰ੍ਹਾਂ ਨਾ ਪੰਖਣੂ, ਪੰਖਣੂ ਤੋਂ ਭਾਵ ਹੈ ਕੋਈ ਜਿਸ ਤਰ੍ਹਾਂ ਹੀਜੜਾ ਆਦਿਕ। ਪਰਮਾਤਮਾ ਵਾਹਿਗੁਰੂ ਜੀ ਦੇ ਅੰਦਰ ਕੋਈ ਕਿਸੇ ਤਰ੍ਹਾਂ ਦਾ ਇਹ ਚਿੰਨ੍ਹ ਨਹੀਂ ਆਖਿਆ ਜਾ ਸਕਦਾ। ਇਸੇ ਲਈ ਪਰਮਾਤਮਾ ਵਾਹਿਗੁਰੂ ਜੀ ਨੂੰ ਕਦੇ ਇਸਤਰੀ ਸ਼ਬਦ ਦੇ ਨਾਲ ਵਰਤਿਆ ਜਾਂਦਾ ਅਤੇ ਕਦੇ ਪੁਰਖ ਵਿਸ਼ੇਸ਼ਣ ਲਿੰਗ ਸ਼ਬਦ ਦੇ ਨਾਲ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਵਰਤਿਆ ਗਿਆ ਹੈ। ਇਸ ਵਾਸਤੇ ਇੱਥੇ ਕੋਈ ਦੇਵੀ ਆਦਿਕ ਦਾ ਵਾਚਕ ਨਹੀਂ ਹੈ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਹਿ ਰਹੇ ਨੇ, ਕਿਰਪਾ ਕਰੀ ਹਮ ਪਰ ਜਗ ਮਾਤਾ, ਹੇ ਜਗਤ ਦੇ ਮਾਤਾ ਪਿਤਾ ਸਰੂਪ ਵਾਹਿਗੁਰੂ ਜੀ, ਆਪ ਜੀ ਸਾਡੇ ਤੇ ਕਿਰਪਾ ਕੀਤੀ ਹੈ, ਕਿਰਪਾ ਕਰੋ।
ਗ੍ਰੰਥ ਕਰਾ ਪੂਰਨ ਸੁਬਰਾਤਾ,
ਆਪ ਜੀ ਨੇ ਕਿਰਪਾ ਕੀਤੀ, ਜਿਹੜਾ ਗ੍ਰੰਥ ਸੀ ਚਿਤ੍ਰੋਕ ਪਖਿਆਨ ਵਾਲਾ, ਇਹ ਸੰਪੂਰਨ ਹੋ ਗਿਆ ਹੈ ਆਪ ਜੀ ਦੀ ਕਿਰਪਾ ਦੇ ਨਾਲ।
ਕਿਲ ਵਿਖ ਸਕਲ ਦੇਹ ਕੋ ਹਰਤਾ,
ਇਸ ਵਾਸਤੇ ਕਿਲ ਵਿਖ ਸਕਲ ਦੇਹ ਕੋ ਹਰਤਾ, ਹੇ ਪਰਮਾਤਮਾ ਵਾਹਿਗੁਰੂ ਆਪ ਜੀ ਤਾਂ ਸਕਲ ਦੇਹ ਕੋ ਹਰਤਾ, ਜਿੰਨੇ ਵੀ ਕੋਈ ਸਰੀਰ ਧਾਰੀ ਹਨ, ਸਰੀਰਾਂ ਦੇ ਕੋਈ ਰੋਗ ਹਨ, ਇਹਨਾਂ ਸਾਰਿਆਂ ਦੇ ਕਿਲ ਵਿਖ ਪਾਪਾਂ ਦੇ ਤਾਂ ਵਾਹਿਗੁਰੂ ਜੀ ਤੁਸੀਂ ਨਾਸ ਕਰਨ ਵਾਲੇ ਹੋ। ਹੁਣ ਵੇਖੋ ਜਦੋਂ ਆਪਾਂ ਧਿਆਨ ਦੇ ਨਾਲ ਇਸ ਗੁਰਬਾਣੀ ਨੂੰ ਪੜ੍ਹਦੇ ਹਾਂ, ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਬਚਨ ਕਹੇ ਨੇ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਵਰਾਤਾ, ਕਿਲ ਵਿਖ ਸਕਲ ਦੇਹ ਕੋ ਹਰਤਾ। ਇਹ ਜਿਹੜਾ ਹਰਤਾ ਸ਼ਬਦ ਆ, ਇਹ ਪੁਲਿੰਗ ਵਿਸ਼ੇਸ਼ਣ ਰੂਪ ਦੇ ਅੰਦਰ ਸਤਿਗੁਰੂ ਜੀ ਵਰਤ ਰਹੇ ਹਨ, ਹਰਤਾ ਅਤੇ ਕਰਤਾ, ਇਹ ਪੁਰਖ ਵਿਸ਼ੇਸ਼ਣ ਰੂਪ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਵਰਤੇ ਹੋਏ ਨੇ। ਵਾਹਿਗੁਰੂ ਜੀ ਤੁਸੀਂ ਕਿਲ ਵਿਖ ਸਕਲ ਦੇਹ ਕੋ ਹਰਤਾ, ਜਿਹੜੀਆਂ ਸਕਲ ਮੈਨੇ ਸਾਰੀਆਂ ਦੇਹਾਂ ਹਨ, ਸਰੀਰ ਹਨ। ਸਾਡੇ ਤਿੰਨ ਸਰੀਰ ਨੇ, ਕਾਰਨ ਸੂਖਸ਼ਮ ਅਤੇ ਸਥੂਲ ਸਰੀਰ। ਇਹਨਾਂ ਤਿੰਨਾਂ ਹੀ ਸਰੀਰਾਂ ਦੇ ਜਿਹੜੇ ਰੋਗ ਹਨ, ਕਾਰਨ ਸਰੀਰ ਦਾ ਰੋਗ ਹੈ ਅਲਪਾਗਪੁਣਾ। ਇਸੇ ਤਰ੍ਹਾਂ ਸੂਖਸ਼ਮ ਸਰੀਰ ਦੇ ਅੰਦਰ ਮਨ ਆ ਜਾਂਦਾ ਹੈ, ਮਨ ਦੇ ਅੰਦਰ ਹੈ ਚਿੰਤਾ, ਅਤੇ ਇਸੇ ਤਰ੍ਹਾਂ ਭਰਮ ਇਤਿਆਦਿਕ, ਇਹ ਸਾਡੇ ਮਨ ਦੇ ਰੋਗ ਹਨ। ਇਸੇ ਤਰ੍ਹਾਂ ਅੱਗੇ ਜਿਹੜਾ ਸਥੂਲ ਸਰੀਰ ਹੈ, ਉਹਦੇ ਉੱਪਰ ਵੀ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਆਦਿਕ। ਇਹ ਤਿੰਨੇ ਤਰ੍ਹਾਂ ਦੇ ਜਿਹੜੇ ਤਾਪ ਹਨ, ਤਿੰਨੇ ਤਰ੍ਹਾਂ ਦੇ ਰੋਗ ਹਨ, ਤਿੰਨੇ ਦੇਹਾਂ ਦੇ ਤਾਂ ਹੀ ਇਹ ਵਾਹਿਗੁਰੂ ਸਾਰਿਆਂ ਦੇ ਤਾਂ ਹੀ ਖਤਮ ਕਰਨ ਵਾਲਾ ਹੈ। ਕਿਲ ਵਿਖ, ਕਿਲ ਵਿਖ ਤੋਂ ਪਾਪ ਹੁੰਦਾ, ਭਾਵ ਹੁੰਦਾ ਹੈ ਵੱਡੇ ਪਾਪ, ਜਿਨ੍ਹਾਂ ਨੂੰ ਵੱਜਰ ਪਾਪ ਵੀ ਆਖਿਆ ਜਾਂਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਬਾਣੀ ਦੇ ਅੰਦਰ ਹਜ਼ੂਰ ਨੇ ਤਿੰਨ ਬੜੇ ਉੱਗਰ ਪਾਪ ਵੀ ਗੁਰਬਾਣੀ ਦੇ ਵਿੱਚ ਸੰਕੇਤ ਰੂਪ ਦੇ ਅੰਦਰ ਦੱਸੇ ਨੇ। ਪਰਮਾਤਮਾ ਵਾਹਿਗੁਰੂ ਜੀ ਤੋਂ ਬੇਮੁੱਖ ਹੋ ਜਾਣਾ, ਇਹ ਵੀ ਇੱਕ ਬਹੁਤ ਵੱਡਾ ਪਾਪ ਹੈ। ਇਸੇ ਤਰ੍ਹਾਂ ਜਿਹੜੇ ਆਪਣੇ ਜੀਵਨ ਨੂੰ ਮਾੜੇ ਪਾਸੇ ਲਾ ਦੇਣਾ, ਕੋਈ ਜੀਵਾਂ ਦੀ ਹੱਤਿਆ ਕਰਨ ਦੇ ਵਿੱਚ ਲੱਗ ਜਾਣਾ, ਇਹ ਵੀ ਇੱਕ ਪਾਪ ਹੈ। ਇਸੇ ਤਰ੍ਹਾਂ ਰਹਿਤਨਾਮਿਆਂ ਦੇ ਅੰਦਰ ਵੀ ਪੰਜ ਪ੍ਰਕਾਰ ਦੇ ਪਾਪਾਂ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੂੰ ਵੱਜਰ ਪਾਪ ਕਰਕੇ ਆਖਿਆ ਜਾਂਦਾ ਹੈ। ਤੰਬਾਕੂ ਖਾਣਾ, ਤੰਬਾਕੂ ਪੀਣਾ, ਔਰ ਇਸੇ ਤਰ੍ਹਾਂ ਕੇਸ ਕਤਲ ਕਰਾਉਣੇ, ਇਹ ਵੀ ਗੁਰੂ ਘਰ ਦੇ ਅੰਦਰ ਪਤਿਤ ਮਨੁੱਖ ਆਖਿਆ ਜਾਂਦਾ। ਪੀਏ ਤੰਬਾਕੂ ਕੁੱਠਾ ਖਾਏ, ਇਸੇ ਤਰ੍ਹਾਂ ਪਰ ਇਸਤਰੀ ਗਮਨ ਕਰਨੀ, ਅਤੇ ਇਸੇ ਤਰ੍ਹਾਂ ਸ਼ਰਾਬ ਪੀਣੀ, ਅਤੇ ਜੀਵਾਂ ਦੀ ਹੱਤਿਆ ਕਰਨੀ, ਕੁੱਠਾ ਖਾਣਾ ਇਤਿਆਦਿ, ਕੇ ਪੰਜ ਜਿਹੜੇ ਵੱਜਰ ਪਾਪ ਗੁਰੂ ਘਰ ਦੇ ਅੰਦਰ ਰਹਿਤਨਾਮਿਆਂ ਦੇ ਮੁਤਾਬਕ ਸਾਨੂੰ ਮਿਲਦੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਮਨੂ ਸਿਮਰਤੀ ਸਨਾਤਨੀ ਮਤ ਦੇ ਗ੍ਰੰਥਾਂ ਨੂੰ ਵੇਖਦੇ ਹਾਂ, ਮਨੂ ਸਿਮਰਤੀ ਦੇ ਅੰਦਰ ਵੀ 17ਵੇਂ ਅਧਿਆਅ ਦੇ ਅੰਦਰ 7 ਪ੍ਰਕਾਰ ਦੇ ਵਾਹਿਗੁਰੂ 5 ਪ੍ਰਕਾਰ ਦੇ ਪਾਪਾਂ ਦਾ ਜ਼ਿਕਰ ਆਉਂਦਾ ਹੈ। ਬਾਈਬਲ ਦੇ ਅੰਦਰ 7 ਪ੍ਰਕਾਰ ਦੇ ਪਾਪ ਲਿਖੇ ਨੇ। ਇਸੇ ਤਰ੍ਹਾਂ ਮਨੂ ਸਿਮਰਤੀ ਦੇ ਵਿੱਚ ਇੱਕ ਥਾਂ 'ਤੇ 10 ਪ੍ਰਕਾਰ ਦੇ ਪਾਪਾਂ ਦਾ ਵੀ ਜ਼ਿਕਰ ਆਉਂਦਾ ਹੈ। ਇਤਿਆਦਿ ਕੇ ਵੱਖਰੇ ਵੱਖਰੇ ਪਾਪਾਂ ਦੇ ਜ਼ਿਕਰ ਆਉਂਦੇ ਨੇ। ਕਿਸੇ ਦੀ ਚੋਰੀ ਕਰਨੀ, ਇਹ ਵੀ ਇੱਕ ਪਾਪ ਦੇ ਵਿੱਚ ਗਿਣਤੀ ਆਉਂਦੀ ਹੈ। ਇੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ 4 ਇਹ ਵੀ ਵੱਜਰ ਪਾਪ ਲਿਖੇ ਨੇ। ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਕਿਸੇ ਤੱਤ ਵੇਤੇ ਮਹਾਂਪੁਰਸ਼ ਨੂੰ ਬਿਨਾਂ ਕਿਸੇ ਕਾਰਨ ਤੋਂ ਖਤਮ ਕਰ ਦੇਣਾ, ਮਾਰ ਦੇਣਾ, ਇਹ ਵੀ ਇੱਕ ਵੱਜਰ ਪਾਪ ਹੈ। ਇਸੇ ਤਰ੍ਹਾਂ ਲੜਕੀਆਂ ਨੂੰ ਮਾਰਨਾ, ਇਹ ਵੀ ਇੱਕ ਵੱਜਰ ਪਾਪ ਹੈ। ਬ੍ਰਾਹਮਣ ਕੈਲੀ ਘਾਤ ਕੰਜਕਾ ਗਊ ਆਦਿਕ ਜੀਵਾਂ ਨੂੰ ਮਾਰਨਾ, ਇਹ ਵੀ ਇੱਕ ਵੱਜਰ ਪਾਪ ਹੈ। ਅਤੇ ਇਸੇ ਤਰ੍ਹਾਂ ਅਣਚਾਰੀ ਕਾ ਧਾਨ, ਜਿਹੜਾ ਕੋਈ ਕੁਕਰਮੀ ਖੋਟੇ ਕਰਮ ਕਰਨ ਵਾਲਾ ਹੈ, ਉਹਦਾ ਕੋਈ ਧਾਨ ਖਾਣਾ, ਇਹ ਵੀ ਇੱਕ ਵੱਜਰ ਪਾਪ ਦੇ ਵਿੱਚ ਆਖਿਆ ਜਾਂਦਾ ਹੈ। ਇਸ ਵਾਸਤੇ ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਆਖਦੇ ਹਨ, ਕਿਲ ਵਿਖ ਸਕਲ ਦੇਹ ਕੋ ਹਰਤਾ। ਹੇ ਵਾਹਿਗੁਰੂ ਜੀ, ਆਪ ਜੀ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਸਿਮਰਨ, ਅਤੇ ਹੇ ਵਾਹਿਗੁਰੂ, ਜਿਨ੍ਹਾਂ ਦੇ ਵੱਲ ਆਪ ਜੀ ਵੇਖ ਲੈਂਦੇ ਹੋ, ਉਹਨਾਂ ਦੇ ਸਾਰੇ ਪਾਪ, ਸਾਰੇ ਇਹ ਜਿੰਨੇ ਵੀ ਪਾਪ ਆਦਿਕ ਹਨ, ਦੇਹਾਂ ਦੇ ਖਤਮ ਹੋ ਜਾਂਦੇ ਹਨ।
ਦੁਸ਼ਟ ਦੋਖੀਅਨ ਕੋ ਛਾ ਕਰਤਾ।
ਇਸੇ ਤਰ੍ਹਾਂ ਜਿਹੜੇ ਦੁਸ਼ਟ ਹਨ ਅਤੇ ਦੋਖੀਅਨ, ਦੁਸ਼ਟਤਾਈ ਕਰਨ ਵਾਲੇ ਪਾਪ ਆਦਿਕ ਹਨ, ਇਹਨਾਂ ਦੇ ਤਾਂ ਹੀ ਨਾਸ ਕਰਤਾ ਹੋ।
ਸ੍ਰੀ ਅਸਤੁਜ ਜਾ ਭਏ ਦਯਾਲਾ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਹਿੰਦੇ ਹਨ, ਹੇ ਵਾਹਿਗੁਰੂ, ਜਿਸ ਵੇਲੇ ਆਪ ਜੀ ਸਾਡੇ ਤੇ ਦਿਆਲੂ ਕਿਰਪਾਲੂ ਹੋਏ।
ਪੂਰਨ ਕਰਾ ਗ੍ਰੰਥ ਤਤਕਾਲਾ।
ਇਹ ਜਿਹੜਾ ਚਰਿਤਰੋਪਖਿਆਨ ਦਾ ਗ੍ਰੰਥ ਸੀ, ਇਹ ਆਪ ਜੀ ਦੀ ਕਿਰਪਾ ਦੇ ਨਾਲ ਸੰਪੂਰਨ ਹੋ ਗਿਆ। ਇਹ ਸੰਪੂਰਨ ਹੋਇਆ ਹੈ ਸਤਲੁਜ ਦੇ ਕਿਨਾਰੇ ਦੇ ਉੱਪਰ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਿਭੌਰ ਸਾਹਿਬ ਬਣਿਆ ਹੋਇਆ, ਨੰਗਲ ਡੈਮ ਦੇ ਨੇੜੇ ਨਜ਼ਦੀਕ ਉਸ ਸਥਾਨ 'ਤੇ ਸਤਿਗੁਰੂ ਸਾਹਿਬ ਜੀ ਕਹਿੰਦੇ, ਗ੍ਰੰਥ ਸੰਪੂਰਨ ਹੋਇਆ ਚਿਤ੍ਰੋਕ ਗ੍ਰੰਥ।
ਮਨ ਬਾਂਛਤ ਫਲ ਪਾਵੈ ਸੋਏ।
ਹਜ਼ੂਰ ਬਚਨ ਉਚਾਰਨ ਕਰਦੇ ਹਨ, ਜਿਹੜਾ ਗੁਰਸਿੱਖ ਬਾਣੀ ਨੂੰ ਸ਼ਰਧਾ ਅਤੇ ਭਾਵਨਾ ਦੇ ਨਾਲ ਪੜ੍ਹਦਾ ਹੈ, ਮਨ ਬਾਂਛਤ ਫਲ ਪਾਵੈ ਸੋਈ, ਉਹ ਆਪਣੀ ਮਨ ਦੇ ਇੱਛਤ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ। ਜਾਂ ਸ੍ਰੀ ਅਸਤੁਜ ਜਪ ਭਏ ਦਯਾਲਾ, ਜਿਨ੍ਹਾਂ ਦੇ ਉੱਪਰ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਿਆਲੂ ਹੋ ਗਏ, ਜੋ ਉਹ ਮਨ ਦੇ ਅੰਦਰ ਇੱਛਾ ਕਰਦੇ ਹਨ, ਉਹਨਾਂ ਨੂੰ
ਪੂਰਨ। ਇਸੇ ਤਰ੍ਹਾਂ ਉਹਨਾਂ ਦੇ ਸਾਰੇ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ, ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਦੁੱਖ ਤਿਸਾ ਵਿਆਪਤ ਕੋਈ,
ਉਹਨਾਂ ਨੂੰ ਕਿਸੇ ਪ੍ਰਕਾਰ ਦੇ ਨਾਲ ਵੀ ਕੋਈ ਦੁੱਖ ਵਿਆਪਦਾ ਨਹੀਂ, ਲੱਗਦਾ ਨਹੀਂ ਹੈ। ਇਹ ਸ੍ਰੀ ਅਸਤੋਜਾ ਭਏ ਦਿਆਲਾ, ਦੁੱਖ ਨਾ ਤਿਸੈ ਵਿਆਪਤ ਕੋਈ। ਇਹ ਪੰਕਤੀ ਸਾਰਿਆਂ ਦੇ ਨਾਲ ਲਾਈ ਜਾਣੀ, ਇਸ ਦਾ ਮਹਾਂਪੁਰਖ ਇਸ ਤਰ੍ਹਾਂ ਦੇ ਨਾਲ ਵੀ ਸੰਪਰਦਾਇ ਮਹਾਂਪੁਰਖ ਅਰਥ ਕਰਦੇ ਨੇ। ਇਸ ਵਾਸਤੇ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦਿਆਲੂ ਹੋ ਗਏ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਦੁੱਖ ਨਹੀਂ ਲੱਗਦਾ ਵਿਆਪਦਾ।
ਅੜਿੱਲ ਸੁਨੈ ਗੰਗ ਜੋ ਆਹੇ ਸਰਸ ਨਾ ਪਾਵੇ।
ਹੁਣ ਅੜਿੱਲ ਇੱਕ ਛੰਦ ਦਾ ਨਾਮ ਹੈ। ਇਹ ਛੰਦ ਦੇ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ, ਸੁਨੈ ਗੰਗ ਜੋ ਆਹੇ, ਕਹਿੰਦੇ ਜੋ ਇਸ ਬਾਣੀ ਨੂੰ, ਜਿਹੜੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ, ਇਹ ਦਸਮ ਦੀ ਬਾਣੀ ਜਾਂ ਇਸੇ ਤਰ੍ਹਾਂ ਗੁਰਬਾਣੀ, ਸੁਣੈ ਗੁੰਗ, ਜਿਹੜਾ ਕੋਈ ਗੁੰਗਾ ਮਨੁੱਖ ਵੀ ਸੁਣ ਲਵੇ, ਸ਼ਰਧਾ ਅਤੇ ਭਾਵਨਾ ਸਹਿਤ ਹੋ ਕੇ ਸੋ ਰਸਨਾ ਪਾਵੇ, ਉਹਨਾਂ ਨੂੰ ਰਸਨਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਆਪਾਂ ਇਹ ਬਾਹਰਲੇ ਰੂਪ ਦੇ ਅੰਦਰ ਵੇਖਦੇ ਹਾਂ ਤਾਂ ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਭਾਵਨਾ ਸ਼ਰਧਾ ਦੇ ਨਾਲ ਗੁਰੂ ਦੇ ਬਚਨਾਂ ਨੂੰ ਸੁਣਿਆ, ਧੰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਨੂੰ ਇੱਕ ਛੱਜੂ ਝੀਵਰ ਨੇ ਸੁਣਿਆ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਕੋਲੋਂ ਉਹਨਾਂ ਨੂੰ ਰਸਨਾ ਪ੍ਰਾਪਤ ਹੋ ਗਈ। ਸੁਣੈ ਗੁੰਗ ਜੋ ਜਾਹੇ, ਜਿਹੜਾ ਗੁਰੂ ਦੇ ਇਹਨਾਂ ਬਚਨਾਂ ਨੂੰ ਸੁਣ ਲਵੇ, ਗੁਰੂ ਸਰੂਪ ਦੇ ਬਾਣੀ ਨੂੰ, ਗੁਰੂ ਕੀ ਬਾਣੀ ਨੂੰ, ਗੁਰੂ ਕੇ ਬਚਨਾਂ ਨੂੰ ਸੁਣ ਲਵੇ, ਸੋ ਰਸਨਾ ਪਾਵਈ, ਗੁਰੂ ਦੇ ਬਚਨ ਹੋਣ ਦੇ ਨਾਲ ਉਹਨਾਂ ਨੂੰ ਰਸਨਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸ੍ਰੀ ਪੰਜੋਖਰਾ ਸਾਹਿਬ ਜੀ ਦੀ ਧਰਤੀ 'ਤੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ, ਜਿਹੜਾ ਇੱਕ ਲਾਲ ਚੰਦ ਨਾਮ ਦਾ ਬਹੁਤ ਭਾਰੀ ਵਿਦਵਾਨ ਪੰਡਿਤ ਸੀ, ਉਹਨੇ ਮਨ ਦੇ ਅੰਦਰ ਬੜੇ ਅਨੇਕਾਂ ਪ੍ਰਕਾਰ ਦੇ ਸ਼ੰਕੇ ਕੀਤੇ ਹੋਏ ਸਨ, ਤਾਂ ਉਹਨਾਂ ਨੇ ਸ਼ੰਕਾ ਹੋਈ ਸਤਿਗੁਰੂ ਸਾਹਿਬ ਜੀ ਦੇ ਉੱਪਰ, ਅਤੇ ਹਜ਼ੂਰ ਜੀ ਨੇ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ, ਤਾਂ ਉਸ ਵੇਲੇ ਇੱਕ ਜਿਹੜਾ ਗੰਗੂ ਛੱਜੂ ਝੀਵਰ ਸੀ, ਬੋਲਾ ਅਤੇ ਗੁੰਗਾ ਸੀ, ਉਹਨੂੰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਰਸਨਾ ਦੀ ਬਖਸ਼ਿਸ਼ ਕਰ ਦਿੱਤੀ। ਜਿਹੜਾ ਗੁਰੂ ਦੇ ਬਚਨਾਂ ਨੂੰ ਪੜ੍ਹਦਾ ਹੈ, ਗੁਰਬਾਣੀ ਨੂੰ ਸੁਣਦਾ ਹੈ, ਉਹਨਾਂ ਨੂੰ ਰਸਨਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਸਮ ਗ੍ਰੰਥ ਬਾਣੀ ਦੇ ਅੰਦਰ ਆਪਾਂ ਇਹ ਵੀ ਬਚਨ ਪੜ੍ਹਦੇ ਹਨ, ਮੂਕ ਉਚਰੈ ਸ਼ਾਸਤਰ ਖੱਟ, ਮੂਕ ਮੈਨੇ ਗੁੰਗਾ, ਮੂਕ ਉਚਰੈ ਸ਼ਾਸਤਰ ਖੱਟ, ਜਿਹੜੇ ਖੱਟ ਮੈਨੇ ਛੇ ਸ਼ਾਸਤਰ ਹਨ, ਸਾਂਖ, ਨਿਆਏ, ਪੂਰਵ, ਮਾਸਾ, ਪਿਤੰਜਲ, ਯੋਗ ਅਤੇ ਵਿਦਾਂਤ, ਇਹ ਜਿਹੜੇ ਛੇ ਪ੍ਰਕਾਰ ਦੇ ਸ਼ਾਸਤਰ ਹਨ, ਗੁੰਗਾ ਮਨੁੱਖ ਆਪਣੀ ਰਸਨਾ ਤੋਂ ਉਚਾਰਨ ਕਰਨ ਲੱਗ ਜਾਂਦਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਚਨ ਆਪਾਂ ਪੜ੍ਹਦੇ ਹਾਂ ਕਿ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਜਿਹੜਾ ਮੂਰਖ ਹੈ, ਜਿਹਨੂੰ ਕੋਈ ਸੁਣਦਾ ਨਹੀਂ ਹੈ, ਬੋਲ ਨਹੀਂ ਸਕਦਾ, ਉਹਨਾਂ ਨੂੰ ਵੀ ਸਤਿਗੁਰੂ ਸਾਹਿਬ ਜੀ ਔਰ ਵਾਹਿਗੁਰੂ ਜੀ ਕਿਰਪਾ ਕਰਕੇ ਵਕਤਾ ਬਣਾ ਦਿੰਦੇ ਹੈ, ਉਹ ਬਹੁਤ ਭਾਰੀ ਸੁੰਦਰ ਵਕਤੱਬ ਕਰਨ ਲੱਗ ਜਾਂਦਾ ਹੈ, ਬੋਲਣ ਲੱਗ ਜਾਂਦਾ ਹੈ। ਇਸ ਵਾਸਤੇ ਸੁਨੈ ਗੁੰਗ ਜੋ ਜਾਹੇ ਸੁ ਰਸਨਾ ਪਾਵੇ, ਉਹਨਾਂ ਨੂੰ ਰਸਨਾ ਦੀ ਪ੍ਰਾਪਤੀ ਹੋ ਜਾਂਦੀ ਹੈ।
ਸੁਨੈ ਮੂੜ ਚਿਤ ਲਾਏ ਚਤੁਰਤਾ ਆਵੇ,
ਜੇ ਕੋਈ ਮੂਰਖ ਚਿੱਤ ਭਾਵ ਨਾ ਸਮਝ ਮਨੁੱਖ, ਇਹ ਚਿੱਤ ਲਾ ਕੇ ਸ਼ਰਧਾ ਅਤੇ ਵਿਸ਼ਵਾਸ ਦੇ ਨਾਲ ਗੁਰੂ ਕੇ ਬਚਨਾਂ ਨੂੰ ਸੁਣੇ, ਚਤੁਰਤਾ ਆਵਈ, ਉਹਦੇ ਅੰਦਰ ਬਚਨ ਬੋਲਣ ਦੀ ਔਰ ਗਿਆਨ ਦੀ ਜਿਹੜੀ ਚਤੁਰਤਾ ਪ੍ਰਵੀਨਤਾ ਹੈ, ਇਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਇਹ ਤਾਂ ਇਸ ਦਾ ਇੱਕ ਵਾਧੀ ਅਰਥ ਹੈ। ਔਰ ਮਹਾਂਪੁਰਖ, ਮਹਾਨ ਤਪਸਵੀ, ਵਿਰਾਗੀ, ਤਿਆਗੀ ਸ੍ਰੀ ਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਇਸ ਦਾ ਇੱਕ ਹੋਰ ਅੰਤਰੀਵ ਅਰਥ ਦੂਸਰਾ ਕਰਦੇ ਹਨ। ਫਿਰ ਇਹ ਪੰਕਤੀ ਪੜ੍ਹੋ ਆਰੰਭ ਤੋਂ।
ਸੁਨੈ ਗੁੰਗ ਜੋ ਆਹੇ ਸਰਸਨਾ ਪਾਵੇ,
ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਉਚਾਰਨ ਕਰਦੇ ਨੇ, ਸੁਨੈ ਗੁੰਗ ਜੋ ਆਹੇ, ਜਿਹੜੇ ਮਨੁੱਖ ਗੁੰਗੇ ਹਨ, ਗੁੰਗਿਆਂ ਦੀ ਨਿਆਈ, ਜਿਨ੍ਹਾਂ ਦੇ ਕੋਲ ਪ੍ਰੀਤੀ ਰੂਪੀ ਰਸਨਾ ਨਹੀਂ ਹੈ, ਕਿਉਂਕਿ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਨੇ ਕਦੇ ਪ੍ਰੀਤ ਦੇ ਨਾਲ, ਜਿਨ੍ਹਾਂ ਨੇ ਕਦੇ ਪ੍ਰੀਤੀ ਦੇ ਨਾਲ ਗੁਰਬਾਣੀ ਨੂੰ ਪੜ੍ਹਿਆ ਹੀ ਨਹੀਂ, ਭਾਵ ਜਦੋਂ ਵੀ ਪੜ੍ਹਦੇ ਹਨ, ਕਦੇ ਵੀ ਮਨ ਦੇ ਅੰਦਰ ਪ੍ਰੀਤ ਨਹੀਂ ਹੈ, ਪਿਆਰ ਨਹੀਂ ਹੈ, ਪ੍ਰੇਮ ਨਹੀਂ ਹੈ, ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਉਚਾਰਨ ਕਰਦੇ ਨੇ, ਅੜਿੱਲ ਬਾਣੀ ਦੇ ਅੰਦਰ ਸੁਣੈ ਗੁੰਗ, ਜਿਹੜੇ ਗੁੰਗੇ ਹਨ ਮਨੁੱਖ ਪ੍ਰੀਤੀ ਰੂਪੀ ਰਸਨਾ ਤੋਂ ਬਗੈਰ ਹੈ, ਭਾਵ ਜਿਨ੍ਹਾਂ ਦੇ ਅੰਦਰ ਗੁਰੂ ਦੇ ਨਾਲ ਕੋਈ ਪ੍ਰੀਤੀ ਨਹੀਂ। ਪ੍ਰੀਤੀ ਤੋਂ ਬਿਨਾਂ ਜੀਵਨ ਇੱਕ ਮੁਰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਗੁਰਸਿੱਖ ਪ੍ਰੀਤੀ ਦੇ ਨਾਲ ਨਹੀਂ ਨਾ ਪੜ੍ਹਦਾ, ਭਾਵੇਂ ਜਿੰਨਾ ਮਰਜ਼ੀ ਕੋਈ ਸੁੰਦਰ ਹੋਵੇ, ਅੱਤ ਦਾ ਸੁੰਦਰ ਹੋਵੇ, ਅੱਤ ਸੁੰਦਰ ਫਿਰ ਕੁਲੀਨ ਚੰਗੀ ਕੁਲ 'ਚ ਜੰਮਿਆ ਹੋਵੇ, ਚਤਰ ਸਿਆਣਾ ਬੜਾ ਹੋਵੇ, ਚਤਰਾਈਆਂ ਬੜੀਆਂ ਜਾਣਦਾ ਹੋਵੇ, ਅਤੇ ਇਸੇ ਤਰ੍ਹਾਂ ਅੱਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ, ਮੁੱਖ ਦੇ ਵਿੱਚੋਂ ਬੜੀਆਂ ਗਿਆਨ ਦੀਆਂ ਗੱਲਾਂ ਬੋਲਦਾ ਹੋਵੇ, ਧਨਵੰਤ ਬਹੁਤ ਭਾਰੀ ਵੱਡਾ ਅਮੀਰ ਹੋਵੇ। ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਉਹਦੇ ਅੰਦਰ ਪ੍ਰੀਤੀ ਨਹੀਂ ਹੈ, ਇੱਕ ਮੁਰਦੇ ਵਾਲਾ ਜੀਵਨ ਹੈ, ਇੱਕ ਮਰਿਆ ਹੋਇਆ ਜੀਵਨ ਹੈ, ਉਸਦਾ ਮੁਰਦਾ ਜੀਵਨ ਹੈ। ਇਸ ਵਾਸਤੇ ਇਹ ਜਿਹੜੀਆਂ ਪੰਜ ਚੀਜ਼ਾਂ ਕਿਸੇ ਇੱਕ ਮਨੁੱਖ ਦੇ ਵਿੱਚੋਂ ਲੱਭਦੀਆਂ ਨਹੀਂ, ਇੱਕ ਥਾਂ 'ਤੇ ਇਕੱਠੀਆਂ ਹੋਣੀਆਂ ਬੜੀਆਂ ਮੁਸ਼ਕਲ ਹਨ। ਇਸੇ ਤਰ੍ਹਾਂ ਅਤ ਸੁੰਦਰ, ਅਤਿਅੰਤ ਸੁੰਦਰ ਫਰਾਂਸ ਵਾਲੇ ਮੰਨੇ ਜਾਂਦੇ ਹੈ, ਕੁਲੀਨ ਇਸੇ ਤਰ੍ਹਾਂ ਪੈਰਿਸ ਵਾਲੇ ਅਤ ਸੁੰਦਰ ਮੰਨੇ ਜਾਂਦੇ ਹੈ, ਕੁਲੀਨ ਫਰਾਂਸ ਵਾਲੇ ਮੰਨੇ ਜਾਂਦੇ ਹਨ, ਅਤ ਸੁੰਦਰ ਕੁਲੀਨ ਚਤਰ, ਚਤਰ ਅੰਗਰੇਜ਼ ਮੰਨੇ ਜਾਂਦੇ ਹਨ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਹਿੰਦੁਸਤਾਨੀ ਮੰਨੇ ਜਾਂਦੇ ਹਨ, ਧਨਵੰਤੀ ਅਮੈਰੀਕਾ ਵਾਲੇ ਮੰਨੇ ਜਾਂਦੇ ਹਨ। ਪਰ ਇਹ ਪੰਜੇ ਚੀਜ਼ਾਂ ਇੱਕ ਥਾਂ 'ਤੇ ਇਕੱਠੀਆਂ ਨਹੀਂ। ਸਤਿਗੁਰੂ ਸਾਹਿਬ ਕਹਿੰਦੇ ਜੇ ਸਾਰੀਆਂ ਚੀਜ਼ਾਂ ਇਕੱਠੀਆਂ ਵੀ ਹੋ ਜਾਣ, ਇਹ ਚੀਜ਼ਾਂ ਪ੍ਰਾਪਤ ਵੀ ਹੋ ਗਈਆਂ, ਜੇ ਵਾਹਿਗੁਰੂ ਜੀ ਦੇ ਨਾਲ ਪ੍ਰੀਤੀ ਨਹੀਂ ਤਾਂ ਇੱਕ ਮੁਰਦਾ ਜੀਵਨ ਹੈ। ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਚਨ ਕਹਿੰਦੇ ਨੇ, ਸੁਣੈ ਗੁੰਗ ਜੋ ਯਾਹੇ ਸੁਰਸਨਾ ਪਾਵਈ, ਜਿਹੜੇ ਪ੍ਰੀਤੀ ਰੂਪੀ ਰਸਨਾ ਤੋਂ ਬਿਨਾਂ ਗੁੰਗੇ ਹਨ, ਜਿਨ੍ਹਾਂ ਦੇ ਕੋਲ ਪ੍ਰੀਤੀ ਦੀ ਰਸਨਾ ਨਹੀਂ, ਪ੍ਰੇਮ ਦੇ ਨਾਲ ਪ੍ਰੀਤੀ ਨਹੀਂ ਹੈ ਵਾਹਿਗੁਰੂ ਜੀ ਦੇ ਨਾਲ, ਸੁਰਸਨਾ ਪਾਵਈ, ਜਿਹੜੇ ਗੁਰਸਿੱਖ ਇਸ ਬਾਣੀ ਨੂੰ ਪੜ੍ਹਨਗੇ ਤਾਂ ਉਹਨਾਂ ਦੇ ਅੰਦਰ ਪੜ੍ਹਦਿਆਂ ਪੜ੍ਹਦਿਆਂ ਪ੍ਰੀਤੀ ਰੂਪੀ ਰਸਨਾ ਪ੍ਰਾਪਤ ਹੋ ਜਾਏਗੀ, ਭਾਵ ਉਹਨਾਂ ਦੇ ਅੰਦਰ ਪਿਆਰ ਗੁਰੂ ਦਾ ਪੈਦਾ ਹੋ ਜਾਏਗਾ। ਇਹ ਮਹਾਂਪੁਰਖ ਇਸ ਦਾ ਅਰਥ ਕਰਦੇ ਹਨ,
ਸੁਨੈ ਮੂੜ ਚਿਤ ਲਾਏ ਚਤੁਰਤਾ ਆਵੇ।
ਜਿਹੜੇ ਕੋਈ ਮੂਰਖ ਪੁਰਸ਼ ਹਨ, ਇਸੇ ਤਰ੍ਹਾਂ ਜਿਨ੍ਹਾਂ ਨੂੰ ਸਮਝ ਕੋਈ ਨਹੀਂ ਹੈ, ਸੁਨੈ ਮੂੜ ਚਿੱਤ ਲਾਏ, ਜੇ ਉਹ ਵੀ ਚਿੱਤ ਲਾ ਕੇ ਸਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣਨਗੇ, ਚਤੁਰਤਾ ਆਵਈ, ਤਾਂ ਉਹਨਾਂ ਦੇ ਅੰਦਰ ਬਹੁਤ ਭਾਰੀ ਸਿਆਣਪ ਆ ਜਾਵੇਗੀ, ਪ੍ਰਵੀਨਤਾਈ ਆ ਜਾਵੇਗੀ। ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਹਨ, ਉਹਨਾਂ ਦੀ ਸੰਗਤ ਜੀ ਬਹੁਤ ਭਾਰੀ ਵੱਡੀ ਸਿਆਣਪ ਬਣ ਜਾਂਦੀ ਹੈ, ਉਹਨਾਂ ਦੇ ਅੰਦਰ ਦੀ ਸੋਚ ਵਿਚਾਰ ਬਹੁਤ ਵੱਡੀ ਉਦਾਰਤਾ ਵਾਲੀ ਬਣ ਜਾਂਦੀ ਹੈ। ਜੈਸੇ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ ਨੇ, ਕਬੀਰ ਚਤੁਰਾਈ ਅਤ ਘਣੀ ਹਰ ਜਪ ਹਿਰਦੇ ਮਾਹੇ, ਸੂਰੀ ਉੱਪਰ ਖੇਲਣਾ ਗਿਰੈ ਤਾਂ ਠਾਹਰ ਨਾਹੇ, ਸੁਣੈ ਮੂੜ ਚਿੱਤ ਲਾਏ ਚਤੁਰਤਾ ਆਵਈ। ਜਿਹੜੇ ਮੂਰਖ ਮਨੁੱਖ ਜਾਂ ਜਿਨ੍ਹਾਂ ਦੇ ਕੋਲ ਸਰਧਾ ਅਤੇ ਵਿਸ਼ਵਾਸ ਰੂਪੀ ਕੰਨ ਨਹੀਂ ਹਨ, ਉਹ ਜਦੋਂ ਇਹ ਸਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣਨਗੇ, ਉਹਨਾਂ ਦੇ ਅੰਦਰ ਚਤੁਰਤਾ ਆਵਈ। ਚਤੁਰਤਾ ਤੋਂ ਭਾਵ ਹੈ ਪ੍ਰਵੀਨਤਾਈ, ਗਿਆਨ ਦੀ ਰੌਸ਼ਨੀ, ਆਤਮਕ ਗਿਆਨ ਉਹਨਾਂ ਦੇ ਹਿਰਦੇ ਦੇ ਅੰਦਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਦੁੱਖ ਦਰਦ ਭਾਉ ਨਿਕਟਨ ਤੇ ਨਰ ਕੇ ਰਹਿ,
ਜਿਹੜਾ ਦੁੱਖ ਜੰਮਣ ਮਰਨ ਦਾ, ਦਰਦ ਈਰਖਾ ਅਵਿਦਿਆ ਦਾ, ਦੁੱਖ ਦਰਦ ਭਾਉ ਜਿਹੜਾ ਡਰ ਹੈ ਸੱਤ ਪ੍ਰਕਾਰ ਦਾ, ਯਹ ਪੈ ਪਰਲੋਕ ਪੈ ਜਨਮ ਵੇਦਨਾ ਜਾਤ, ਅਨਰੱਖਿਆ ਅਰਗੁਪਤ ਪੈ ਅਕਸ ਮਾਤਰ ਪੈ ਸਾਤ, ਦੁੱਖ ਦਰਦ ਭਾਉ ਨਿਕਟ ਨਾ ਤਿੰਨ ਨਰ ਕੇ ਰਹਿ, ਜਿਹੜਾ ਦੁੱਖ ਜੰਮਣ ਮਰਨ ਦਾ, ਦਰਦ ਈਰਖਾ ਦਾ, ਅਵਿਦਿਆ ਦਾ, ਭਾਉ ਡਰ ਜਿਹੜਾ ਕਾਲ ਦਾ, ਨਾ ਤਿੰਨ ਨਰ ਕੇ ਰਹਿ, ਉਹਨਾਂ ਗੁਰਸਿੱਖਾਂ ਦੇ, ਉਹਨਾਂ ਪੁਰਸ਼ਾਂ ਦੇ ਕਦੇ ਨੇੜੇ ਨਹੀਂ ਰਹਿੰਦਾ।
ਹੋ ਜੋ ਯਾ ਕੀ ਇੱਕ ਵਾਰ ਚਾਉ ਪੀ ਕੋ ਕਹੈ,
ਹੋ ਅਡਿੱਲ ਦੀ ਚਾਲ ਹੈ, ਜਦੋਂ ਵੀ ਇਹ ਅਡਿੱਲ ਦੀ ਅਡਿੱਲ ਛੰਦ ਆਉਂਦਾ ਹੈ, ਇਸ ਦੇ ਅਖੀਰ 'ਤੇ ਹੋ ਸ਼ਬਦ ਇਹ ਚਾਲ ਦੇ ਮੁਤਾਬਕ ਦੱਸਿਆ ਜਾਂਦਾ ਹੈ। ਹੋ ਦਾ ਅਰਥ ਹੈ ਹੇ ਭਾਈ, ਹੇ ਭਰਾਵੋ, ਹੋ ਜੋ ਯਾ ਕੀ ਏਕ ਵਾਰ, ਜਿਹੜਾ ਇਸ ਪਾਵਨ ਬਾਣੀ ਨੂੰ ਏਕ ਵਾਰ ਏਕ ਵਾਰ ਤੋਂ ਭਾਵ ਇੱਕ ਵਾਰ ਵੀ ਸ਼ਰਧਾ ਭਾਵਨਾ ਦੇ ਨਾਲ ਇਕਾਗਰਤਾ ਦੇ ਵਿੱਚ ਟਿਕ ਕੇ ਜਾ ਕੇ ਏਕ ਵਾਰ ਚੌਪੀ ਕੋ ਕਹੇ। ਇਹ ਚੌਪੀ ਬਾਣੀ ਨੂੰ ਕਹੇਗਾ ਭਾਵ ਪੜ੍ਹੇਗਾ। ਏਕ ਵਾਰ ਤੋਂ ਭਾਵ ਇਹ ਮਨੁੱਖਾ ਜਨਮ ਦੀ ਵਾਰੀ ਵਿੱਚ ਭਾਵ ਇਹ ਮਨੁੱਖਾ ਜਨਮ ਦੇ ਵਿੱਚ ਜਿਹੜਾ ਚੌਪੀ ਸਾਹਿਬ ਜੀ ਦੇ ਪਾਠ ਕਰੇਗਾ ਜਿਹਦੇ ਅੰਦਰ ਵਾਹਿਗੁਰੂ ਦੇ ਪਾਸ ਬੇਨਤੀਆਂ ਹੀ ਬੇਨਤੀਆਂ ਨੇ। ਕਹਿੰਦੇ ਹੋ ਜੋ ਜਾ ਕੀ ਏਕ ਵਾਰ ਚੌਪਈ ਕੋ ਕਹੇ। ਜਿਹੜਾ ਚੌਪਈ ਦੀ ਤਾਂ ਵਚਨ ਆਖੇਗਾ ਉਹਦੇ ਤਾਂ ਹੀ ਜੰਮਣ ਮਰਨ ਦਾ ਦੁੱਖ, ਅਵਿਦਿਆ ਦਾ ਦੁੱਖ, ਇਸੇ ਤਰ੍ਹਾਂ ਵਿਦਿਆ ਦਾ ਦਰਦ, ਜਿਹੜਾ ਕਾਲ ਦਾ ਡਰ ਹੈ, ਇਹ ਸਾਰਾ ਖਤਮ ਹੋ ਜਾਂਦਾ ਹੈ।
ਚੌਪਈ ਸੰਬਤ ਸਤਰ ਹੈ ਸਹਸ ਪਣਿਜੈ।
ਇਸੇ ਤਰ੍ਹਾਂ ਹੋ ਜੋ ਜਾ ਕੀ ਏਕ ਵਾਰ, ਏਕ ਵਾਰ ਤੋਂ ਭਾਵ ਮਹਾਂਪੁਰਖ ਸੰਪਰਦਾਈ ਮਹਾਂਪੁਰਸ਼ ਇਸ ਦਾ ਇਹ ਵੀ ਅਰਥ ਮਹਾਨ ਤਪਸਵੀ ਕਰਦੇ ਨੇ। ਕਹਿੰਦੇ ਜਦੋਂ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਦੇ ਹਾਂ, ਕਬੀਰ ਰਾਮੈ ਰਾਮ ਕੋ ਕਹਿਵੇ ਮਾਹੀ ਵਿਵੇਕ, ਏਕ ਅਨੇਕਹਿ ਮਿਲ ਗਿਆ ਏਕ ਸਮਾਨਾ ਏਕ। ਇਸੇ ਤਰ੍ਹਾਂ ਰਾਮ ਰਾਮ ਸਭ ਕੋ ਕਹਿ ਕਹੇ ਰਾਮ ਨਾ ਹੋਏ, ਇਹ ਵੀ ਵਚਨ ਪੜ੍ਹਦੇ ਹਾਂ। ਜਾਂ ਰਾਮ ਰਾਮ ਸਭ ਕੋ ਕਹਿ ਦਸਰਿਤ ਕਹੇ ਨਾ ਕੋਏ, ਏਕ ਵਾਰ ਦਸਰਿਤ ਕਹੇ ਕੋਟ ਜੱਗ ਪੁਨ ਹੋਏ। ਜਦੋਂ ਅਸੀਂ 10 ਦੋਸ਼ਾਂ ਤੋਂ ਰਹਿਤ ਹੋ ਕੇ ਵਾਹਿਗੁਰੂ ਜੀ ਦਾ ਨਾਮ ਲਵਾਂਗੇ, 10 ਦੋਸ਼ਾਂ ਤੋਂ ਕਿਸ ਤਰ੍ਹਾਂ, ਅਸੀਂ 4 ਸਾਡੇ ਸਰੀਰ ਦੇ ਦੋਸ਼ ਹਨ। ਕਈ ਵਾਰ ਬਹੁਤ ਗੁਰਸਿੱਖ ਐਸੇ ਮਿਲਦੇ ਨੇ, ਸਿਮਰਨ ਬੰਦਗੀ ਜੀ ਬਹੁਤ ਕਰਦੇ ਹਾਂ, ਅਵਸਥਾ ਨਹੀਂ ਤਬਦੀਲ ਹੁੰਦੀ ਔਰ ਰਸ ਨਹੀਂ ਪ੍ਰਾਪਤ ਹੋਇਆ। ਪਿਆਰਿਓ, ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕਹੇ ਨੇ ਨਾ, ਜਿਹੜੇ ਆਪਾਂ ਆਮ ਤੌਰ 'ਤੇ ਪੜ੍ਹਦੇ ਹਾਂ ਕਿ ਜੈਸੇ 68 ਤੀਰਥ ਪਰਸ ਕੀਓ, ਜੁਗ 4 ਚੜ੍ਹਿਓ ਕੈਲਾਸ ਰਹਿਓ, ਜੈਸੇ ਲੱਖ ਵਾਰ ਕੁਰਸ਼ੇਤਰ ਮੈਂ ਸਮੇਧ ਜੱਗ ਅਭੰਗ ਠਯੋ, ਜੈਸੇ ਕੋਟ ਵਰਸ ਤਪ ਉਰਦ ਮੁਖੀ ਵੈ ਸੰਤਰ ਮਹਿ ਤਨ ਦਾਹ ਦਇਓ, ਫੁਨਮ੍ਰਿਤ ਨਾਮ ਵਿਸ਼ੇਸ਼ ਤੀਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਹੁਣ ਇੱਕ ਵਾਰ ਉਹ ਇੱਥੇ ਵੀ ਬਚਨ ਆਪਾਂ ਪਿੱਛੇ ਪੜ੍ਹੇ ਨੇ, ਏਕ ਵਾਰ ਜਿਨ ਤੁਮੈਂ ਸੰਭਾਰਾ, ਉਹ ਕਿਹੜੇ ਇੱਕ ਵਾਰ? ਜਦੋਂ ਇਹ 10 ਦੋਸ਼ਾਂ ਤੋਂ ਰਹਿਤ ਹੋ ਕੇ ਆਖਿਆ ਜਾਵੇ। ਇਹ 10 ਦੋਸ਼ਾਂ ਤੋਂ ਰਹਿਤ ਹੋ ਕੇ ਕਹਿਣਾ ਹੈ ਬਹੁਤ ਕਠਿਨ। 10 ਦੋਸ਼ ਕਿਹੜੇ ਨੇ? 4 ਸਾਡੇ ਸਰੀਰ ਦੇ ਪਾਪ ਅਸੀਂ ਕਰਦੇ ਹਾਂ। ਇੱਕ ਤਾਂ ਇਸੇ ਤਰ੍ਹਾਂ ਕਿਸੇ ਦੀ ਵਸਤੂ ਨੂੰ ਬਿਨਾਂ ਕਿਸੇ ਦੇ ਕਹਿਣ ਤੋਂ ਕੋਈ ਵਸਤੂ ਗ੍ਰਹਿਣ ਕਰਨੀ, ਕੋਈ ਚੋਰੀ ਆਦਿਕ ਕਰਨੀ, ਇਹ ਸਾਡੇ ਸਰੀਰ ਦਾ ਪਾਪ ਹੈ। ਦੂਜਾ ਪਾਪ ਹੈ ਜੀਵਾਂ ਨੂੰ ਮਾਰਨਾ। ਕਈ ਵਾਰ ਅਸੀਂ ਜੀਵਾਂ ਨੂੰ ਵੀ ਮਾਰਦੇ ਹਾਂ ਜਾਂ ਚੋਰੀ ਆਦਿਕ ਵੀ ਕਰਦੇ ਹਾਂ। ਅਤੇ ਇਸੇ ਤਰ੍ਹਾਂ ਤੀਜਾ ਹੈ ਪਰ ਦਾਰਾ ਗਮਨ, ਪਰ ਇਸਤਰੀ ਗਮਨ, ਪਰਾਏ ਸਰੂਪਾਂ ਵੱਲ ਮਾੜੀ ਨਜ਼ਰ ਦੇ ਨਾਲ ਦੇਖਣਾ। ਜੇ ਅਸੀਂ ਵਾਹਿਗੁਰੂ ਜੀ ਦੀ ਬੰਦਗੀ ਤਾਂ ਕਰਦੇ ਹਾਂ, ਅਸੀਂ ਪਰਾਏ ਰੂਪਾਂ ਦੇ ਵੱਲ ਮਾੜੀ ਦ੍ਰਿਸ਼ਟੀ ਦੇ ਨਾਲ ਵੇਖਦੇ ਹਾਂ, ਫਿਰ ਵੀ ਭਜਨ ਬੰਦਗੀ ਕੀਤੀ ਹੋਈ ਪੂਰਨ ਰੂਪ ਦੇ ਅੰਦਰ ਸਫਲੀ ਨਹੀਂ ਹੁੰਦੀ। ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਵਚਨ ਹੈ, ਪਰਤ੍ਰੈ ਰੂਪ ਨਾ ਪੇਖੈ ਨੇਤਰ, ਸਾਧਕੀ ਟਹਿਲ ਸੰਤ ਸੰਗ ਹੇਤ। ਇਸ ਵਾਸਤੇ ਇਹ 3 ਜਿਹੜੇ ਪਾਪ ਹਨ ਸਾਡੇ ਸਰੀਰ ਦੇ ਹਨ, 4 ਸਾਡੇ ਬਾਣੀ ਕਰਕੇ ਅਸੀਂ ਜਵਾਨ ਕਰਕੇ ਕਰਦੇ ਹਾਂ। ਜੇ ਅਸੀਂ ਬੰਦਗੀ ਕਰਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ, ਕਿਸੇ ਨੂੰ ਕੌੜਾ ਸ਼ਬਦ ਬੋਲਦੇ ਹਾਂ, ਫਿੱਕਾ ਵਚਨ ਬੋਲਦੇ ਹਾਂ, ਇਹ ਫਿੱਕੇ ਵਚਨ ਬੋਲਣ ਦੇ ਨਾਲ ਵੀ ਜੇ ਬਾਣੀ ਪੜ੍ਹਾਂਗੇ ਰਸ 'ਤੇ ਆਨੰਦ ਨਹੀਂ ਆਵੇਗਾ। ਇਸੇ ਤਰ੍ਹਾਂ ਕਿਸੇ ਦੀ ਵਸਤੂ ਦੀ ਕੋਈ ਚੋਰੀ ਕਰਨ ਦਾ ਮਨ ਦੇ ਅੰਦਰ ਖਿਆਲ ਆਉਣਾ, ਮਨ ਦੇ ਵਿੱਚ ਫੁਰਨੇ ਉੱਠਣੇ ਕਿ ਫਲਾਨੇ ਦੀ ਵਸਤੂ ਜਿਹੜੀ ਹੈ ਉਹ ਮੈਨੂੰ ਪ੍ਰਾਪਤ ਹੋ ਜਾਵੇ, ਅਤੇ ਇਸੇ ਤਰ੍ਹਾਂ ਇਹ ਮਨ ਦੇ ਵਿੱਚ ਜਾਂ ਫਿਰ ਕੋਈ ਨਿੰਦਾ ਕਰਨੀ, ਕੋਈ ਚੁਗਲੀ ਕਰਨੀ, ਇਸੇ ਤਰ੍ਹਾਂ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਬੁਰਾ ਸੋਚਣਾ, ਇਹ ਸਾਡੇ 'ਤੇ ਫਜ਼ੂਰ ਬੋਲਣਾ ਇਤਿਆਦਿਕ, ਇਹ ਸਾਰੇ ਦੋਸ਼ ਹਨ। ਇਹਨਾਂ ਦੋਸ਼ਾਂ ਦੇ ਸਹਿਤ ਹੋ ਕੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਪੂਰਨ ਦੇ ਤੌਰ 'ਤੇ ਆਪਾਂ ਨੂੰ ਲਾਭ ਨਹੀਂ ਪ੍ਰਾਪਤ ਹੋਵੇਗਾ, ਸਮਾਂ ਨਹੀਂ ਆਪਾਂ ਇਹਨਾਂ ਦੀ ਬਹੁਤੀ ਵਿਸਥਾਰਤਾਈ ਦੇ ਵਿੱਚ ਜਾ ਸਕੀਏ, ਕਿਉਂਕਿ ਸਤਿਗੁਰੂ ਜੀ ਦੀ ਪਾਵਨ ਬਾਣੀ ਅਜੇ ਆਪਣੇ ਤੋਂ ਕੁਝ ਕੁ ਸ਼ਬਦਾਂ ਦੀ ਵਿਚਾਰ ਬਾਕੀ ਰਹਿੰਦੀ ਹੈ। ਸਮੇਂ ਦੇ ਮੁਤਾਬਕ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨਗੇ, ਆਪਾਂ ਇਹੀ ਵਿਚਾਰਾਂ ਫਿਰ ਸਮੇਂ ਦੇ ਮੁਤਾਬਕ ਵਿਚਾਰਨ ਦਾ ਯਤਨ ਕਰਾਂਗੇ। ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਹਿੰਦੇ ਨੇ, ਜਿਹੜੇ ਇੱਕ ਮਨ ਚਿੱਤ ਇਕਾਗਰਤਾ ਦੇ ਸਹਿਤ ਹੋ ਕੇ ਇਹ 10 ਦੋਸ਼ਾਂ ਪਾਪਾਂ ਤੋਂ ਰਹਿਤ ਹੋ ਕੇ ਇਹ ਸਿਮਰਨ ਕਰਦੇ ਹੈ, ਬਾਣੀ ਪੜ੍ਹਦੇ ਹਨ, ਉਹਨਾਂ ਨੂੰ ਵਾਹਿ ਕਾਲ ਦੀ ਫਾਹੀ ਤੋਂ ਵੀ ਬਚ ਜਾਂਦੇ ਹਨ, ਉਹਨਾਂ ਦੇ ਦੁੱਖ ਦਰਦ ਅਤੇ ਭਉ ਇਹ ਸਾਰੇ ਖਤਮ ਹੋ ਜਾਂਦੇ ਹਨ।
ਚਾਉ ਪਏ ਸੰਬਤ ਸਤਰ ਹੈ ਸਹਿਸ ਪਣਿਜ
ਸਾਹਿਬ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਮਾਪਤੀ ਦਾ ਇੱਥੇ ਜ਼ਿਕਰ ਕਰਦੇ ਨੇ। ਸਮਾਂ ਸੰਗਤ ਜੀ ਸਮਾਪਤ ਹੋ ਚੁੱਕਿਆ, ਇਸ ਕਰਕੇ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨਗੇ ਸਵੇਰ ਦੇ ਸਮੇਂ, ਜੇ ਵਾਹਿਗੁਰੂ ਜੀ ਨੂੰ ਪਾਇਆ, ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨਗੇ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਹੋਈਆਂ ਭੁੱਲਾਂ ਗਲਤੀਆਂ ਨੂੰ ਸੰਗਤ ਨੇ ਖਿਮਾ ਕਰਨਾ ਜੀ। ਇੱਥੇ ਹੁਣ ਆਪਾਂ ਸਮਾਪਤੀ ਕਰੀਏ।
ਦੁੱਖ ਦਰਦ ਭਉ ਨਿਕਟਨ ਤੇ ਨਰ ਕੇ ਰਹਿ ਹੋ ਜੋ ਜਾ ਕੀ ਇੱਕ ਵਾਰ ਚਾਉ ਪੀ ਕੋ ਕਹਿ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।